ਅਸੀਂ ਉਹਦੇ ਨਾਲ ਵਚਨ ਵਿਲਾਸ ਕਰਨੇ ਨੇ, ਸੁਨੇਹਾ ਭੇਜਣਾ। ਜਮਾਦਾਰ ਨੇ ਬਾਹਰ ਜਾ ਕੇ ਕਾਰਾਗ੍ਰਹਿ ਦੇ ਵੇਖਿਆ, ਉਹ ਸਿੱਖ ਖੜਾ ਸੀ। ਸਿੱਖ ਨੂੰ ਨਾਲ ਲੈ ਕੇ ਸਤਿਗੁਰਾਂ ਦੇ ਚਰਣਾਂ ਵਿਚ ਆਇਆ। ਪੰਜਾਬ ਤੋਂ ਗਿਆ ਹੋਇਆ ਗੁਰੂ ਕਲਗੀਧਰ ਦਾ ਭੇਜਿਆ ਹੋਇਆ ਇਹ ਸਿੱਖ, ਮਾਤਾ ਨਾਨਕੀ ਜੀ ਦਾ ਭੇਜਿਆ ਹੋਇਆ ਇਹ ਸਿੱਖ ਨੌਵੇਂ ਪਾਤਸ਼ਾਹ ਜੀ ਨੂੰ ਮਿਲ ਰਿਹਾ ਤੇ ਸਤਿਗੁਰੂ ਦੀ ਚਿੱਠੀ ਲਿਖ ਕੇ ਸਿੱਖ ਨੂੰ ਦੇ ਰਹੇ ਨੇ। ਆਓ ਸਰਵਣ ਕਰੀਏ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦੇ ਹੋਇਆ ਆਪ ਦੇ ਜੀਵਨ ਤੇ ਰਸਨਾ ਦੇ ਕਲਿਆਂ ਅਮਿਤ ਆਖੀਏ ਜੀ। ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ।
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਲੋ ਪਿੰਜਰੇ ਮੈਂ ਗੁਰੂ ਨਮੋ ਕਰੀ ਸਿੱਖ ਦੇਖ।
ਉਹ ਸਿੱਖ ਜਮਾਦਾਰ ਦੇ ਨਾਲ ਅੰਦਰ ਕਾਰਾਗ੍ਰਹਿ ਚ ਆਇਆ। ਇਧਰ ਸਤਿਗੁਰੂ ਨੌਵੇਂ ਪਾਤਸ਼ਾਹ ਜੀ ਮਹਾਰਾਜ ਜੀ ਲੋਹੇ ਦੇ ਪਿੰਜਰੇ ਚ ਕੈਦ ਸਨ। ਸਿੱਖ ਨੇ ਆ ਕੇ ਸਤਿਗੁਰਾਂ ਨੂੰ ਪਿੰਜਰੇ ਚ ਕੈਦ ਵੇਖਿਆ, ਵੇਖਦਿਆਂ ਹਿਰਦਾ ਬਲੂੰਦਰਿਆ ਗਿਆ, ਹਿਰਦਾ ਖਿੱਚਿਆ ਗਿਆ। ਉਹ ਸਿੱਖ ਜਿਹਨੇ ਕਦੇ ਨੌਵੇਂ ਪਾਤਸ਼ਾਹ ਨੂੰ ਮਖਮਲੀ ਗੱਦਿਆਂ ਤੇ ਬੈਠਿਆਂ ਵੇਖਿਆ ਸੀ, ਸਾਹਿਬ ਦੇ ਦਰਸ਼ਨ ਕੀਤੇ ਸੀ, ਸੀਸ ਤੇ ਚਵਰ ਝੁਲਦਾ ਸੀ, ਸੈਂਕੜੇ ਸਿੱਖ ਇਨ੍ਹਾਂ ਦੇ ਚਰਨਾਂ ਚ ਨਮਾਮ ਕਰਦੇ ਸਨ। ਐਸੇ ਗੁਰਦੇਵ ਅੱਜ ਲੋਹੇ ਦੇ ਪਿੰਜਰੇ ਚ ਸਰੀਰ ਤੇ ਬੇੜੀਆਂ ਪਈਆਂ ਹੋਈਆਂ ਤੇ ਕੈਦ ਹੋ ਕੇ ਬੈਠੇ ਨੇ। ਸਿੱਖ ਨੇ ਵੇਖਿਆ ਨੌਵੇਂ ਪਾਤਸ਼ਾਹ ਨੂੰ ਤੇ ਵੇਖ ਕੇ ਸਤਿਗੁਰਾਂ ਦੇ ਚਰਨਾਂ ਤੇ ਨਮਸਕਾਰ ਕੀਤੀ, ਝੁੱਕ ਕੇ ਮੱਥਾ ਟੇਕਿਆ।
ਮੁੱਚਿਓ ਬਿਲੋਚਨ ਜਲ ਤਵੈ ਸੰਕਟ ਹਿਰਦੇ ਵਿਸ਼ੇਖ।
ਅੱਖਾਂ ਚੋਂ ਜਲ ਦੀਆਂ ਧਰਾਵਾਂ ਵਹਿ ਟੁਰੀਆਂ, ਸਿੱਖ ਦੇ ਕੋਲੋਂ ਆਪਣੀਆਂ ਅੱਖਾਂ ਦਾ ਪਾਣੀ ਰੋਕਿਆ ਨਹੀਂ ਗਿਆ। ਮਨ ਦੁਖੀ ਇੰਨਾ ਹੋਇਆ, ਇੰਨਾ ਜ਼ਿਆਦਾ ਸੰਕਟ ਹੋਇਆ ਹਿਰਦੇ ਨੂੰ, ਗੁਰੂ ਸਾਹਿਬ ਨੂੰ ਇਸ ਤਰ੍ਹਾਂ ਪਿੰਜਰੇ ਚ ਕੈਦ ਬੈਠਿਆਂ ਵੇਖ ਕੇ ਸਿੱਖ ਕੋਲੋਂ ਜਰਿਆ ਨਹੀਂ ਗਿਆ। ਕਹਿੰਦੇ ਅੱਖਾਂ ਭਰ ਆਈਆਂ ਸਿੱਖ ਦੀਆਂ, ਨੇਤਰਾਂ ਚੋਂ ਪਾਣੀ ਦੀ ਫੁਹਾਰ ਛੁੱਟ ਪਈ, ਨੇਤਰਾਂ ਚੋਂ ਜਲ ਵਹਿ ਟੁਰਿਆ। ਬੜਾ ਭਾਰੀ ਸੰਕਟ ਸਿੱਖ ਦੇ ਹਿਰਦੇ ਨੂੰ ਹੋਇਆ ਨੌਵੇਂ ਪਾਤਸ਼ਾਹ ਜੀ ਨੂੰ ਇਸ ਹਾਲਤ ਵਿਚ ਵੇਖ ਕੇ।
ਜੋ ਪਈ ਹੱਥ ਜੋਰ ਸਭ ਅਰਜ ਗੁਜਾਰੀ।
ਨੇਤਰ ਭਰੇ ਹੋਏ ਨੇ ਸਿੱਖ ਦੇ, ਹੱਥ ਜੋੜ ਕੇ ਮਹਾਰਾਜ ਨੌਵੇਂ ਪਾਤਸ਼ਾਹ ਜੀ ਨੂੰ ਬੇਨਤੀ ਕਰਕੇ ਕਹਿਣ ਲੱਗਾ,
ਆਯਸ ਮਾਨ ਕੁਟੰਬ ਤੁਮਾਰੀ।
ਕਹਿਣ ਲੱਗਾ, ਸਤਿਗੁਰੂ ਜੀ ਤੁਹਾਡੀ ਆਗਿਆ ਮੰਨ ਕੇ, ਤੁਹਾਡਾ ਹੁਕਮ ਗਿਆ ਸੀ, ਜਿਹੜੇ ਸਿੱਖ ਤੁਹਾਡੇ ਕੋਲੋਂ ਇੱਥੋਂ ਨਾਲ ਦੇ ਰਹਿਣ ਵਾਲੇ ਗਏ ਸਨ, ਉਨ੍ਹਾਂ ਦੇ ਹੱਥ ਆਪ ਜੀ ਦਾ ਹੁਕਮਨਾਮਾ ਗਿਆ ਸੀ, ਇਸ ਕਰਕੇ ਆਪ ਜੀ ਦਾ ਹੁਕਮ ਮੰਨ ਕੇ, ਆਪ ਜੀ ਦੀ ਆਗਿਆ ਮੰਨ ਕੇ ਤੁਹਾਡਾ ਜਿਤਨਾ ਕੁਟੰਬ ਹੈ ਪਰਿਵਾਰ ਹੈ,
ਤਜ ਲਖਨੋਰੇ ਆਨੰਦਪੁਰ ਗਏ।
ਤੁਹਾਡਾ ਸਾਰਾ ਕੁਟੰਬ, ਸਾਰਾ ਪਰਿਵਾਰ ਲਖਨੌਰ ਸਾਹਿਬ ਛੱਡ ਕੇ ਉਹ ਸ੍ਰੀ ਆਨੰਦਪੁਰ ਸਾਹਿਬ ਚਲੇ ਗਏ। ਜਦੋਂ ਤੁਹਾਡਾ ਹੁਕਮਨਾਮਾ ਪਹੁੰਚੇ, ਆਗਿਆ ਪਹੁੰਚੀ, ਤੇ ਤੁਹਾਡੀ ਆਗਿਆ ਨੂੰ ਸਾਰੇ ਪਰਿਵਾਰ ਨੇ ਸਤ ਕਰਕੇ ਮੰਨਿਆ, ਔਰ ਲਖਨੌਰ ਸਾਹਿਬ ਤੋਂ ਆਪ ਜੀ ਦਾ ਸਾਰਾ ਪਰਿਵਾਰ ਸ੍ਰੀ ਆਨੰਦਪੁਰ ਸਾਹਿਬ ਚਲਾ ਗਿਆ ਹੈ।
ਬ੍ਰਿਧ ਮਾਤਾ ਕੋ ਸੰਕਟ ਪਏ।
ਮਹਾਰਾਜ ਜੀ, ਤੁਹਾਡੇ ਬਜੁਰਗ ਮਾਤਾ, ਮਾਤਾ ਨਾਨਕੀ ਜੀ ਬੜੇ ਦੁਖੀ ਨੇ, ਉਹਨਾਂ ਨੇ ਮੈਨੂੰ ਆਪ ਜੀ ਤਾਈ ਭੇਜਿਆ। ਮਾਂ ਨਾਨਕੀ ਦਾ ਹਿਰਦਾ ਬੜਾ ਦੁਖੀ ਹੈ ਸਤਿਗੁਰੂ। ਜਦੋਂ ਉਹਨੂੰ ਪਤਾ ਲੱਗਾ ਕਿ ਆਪ ਜੀ ਦਿੱਲੀ ਦੇ ਬਾਦਸ਼ਾਹ ਔਰੰਗਜ਼ੇਬ ਦੇ ਕਾਰਾਗ੍ਰਹਿ ਵਿਚ ਕੈਦ ਹੋ ਤੇ ਬੜੀ ਕੈਦ ਵਿਚ ਤਾੜਨਾ ਤੇ ਸੰਕਟ ਚੱਲ ਰਹੇ ਹੋ, ਮਾਂ ਹੈ ਮਾਂ ਨਾਨਕੀ, ਫਿਰ ਬਿਰਧ ਅਵਸਥਾ ਹੈ। ਮਾਤਾ ਨਾਨਕੀ ਜੀ ਦਾ ਹਿਰਦਾ ਸਤਿਗੁਰੂ ਜੀ ਬੜਾ ਸੰਕਟ ਗ੍ਰਸਤ ਹੈ, ਉਹਨਾਂ ਦਾ ਹਿਰਦਾ ਬੜਾ ਦੁਖੀ ਹੈ।
ਬਾਰ ਬਾਰ ਲੈ ਸਵਾਸ ਬਡੇਰੇ।
ਬਾਰ ਬਾਰ ਮਾਤਾ ਨਾਨਕੀ ਜੀ ਠੰਡੇ ਹੋਕੇ ਭਰਦੇ ਨੇ, ਠੰਡੇ ਸਾਹ ਲੈਂਦੇ ਹਨ।
ਬੈਠਤ ਉਠਤ ਦ੍ਰਿਗਨ ਜਲ ਗੇਰੇ,
ਜਦੋਂ ਬਹਿੰਦੇ ਨੇ ਉਠਦੇ ਨੇ ਮਾਂ ਨਾਨਕੀ ਦੀਆਂ ਅੱਖਾਂ ਭਰੀਆਂ ਹੀ ਰਹਿੰਦੀਆਂ ਨੇ। ਹਰ ਵੇਲੇ ਤੁਹਾਨੂੰ ਯਾਦ ਕਰਦੇ ਨੇ, ਮੇਰਾ ਪੁੱਤਰ ਪਤਾ ਨੀ ਕਿਸ ਹਾਲਤ ਚ ਹੋਵੇਗਾ, ਪਤਾ ਨੀ ਉਹਨੇ ਪ੍ਰਸ਼ਾਦਾ ਛਕਿਆ ਕਿ ਨਹੀਂ ਛਕਿਆ। ਏਦਾਂ ਦੇ ਫਿਕਰ ਵਿਚ, ਏਦਾਂ ਦੀ ਚਿੰਤਾ ਵਿਚ ਮਾਤਾ ਨਾਨਕੀ ਜੀ ਦੀਆਂ ਅੱਖਾਂ ਭਰੀਆਂ ਰਹਿੰਦੀਆਂ ਨੇ। ਉਠਦਿਆਂ ਬਹਿੰਦਿਆਂ ਉਹਨਾਂ ਦੇ ਨੇਤਰਾਂ ਚੋ ਪਾਣੀ ਹੰਝੂ ਵਗਦੇ ਰਹਿੰਦੇ ਨੇ।
ਤਿਮ ਸ਼੍ਰੀ ਗੁਜਰੀ ਬਹੁ ਦੁੱਖ ਪਾਵੇ।
ਮਹਾਰਾਜ, ਜੋ ਹਾਲਤ ਮਾਤਾ ਨਾਨਕੀ ਦੀ ਆ, ਉਹੀ ਹਾਲਤ ਮਾਂ ਗੁਜਰੀ ਦੀ ਵੀ ਹੈ। ਤੁਹਾਡੇ ਧਰਮ ਸੁਪਤਨੀ, ਤੁਹਾਡੇ ਮਹਿਲ ਮਾਤਾ ਗੁਜਰੀ ਜੀ, ਮਹਾਰਾਜ ਉਹਨਾਂ ਦੀ ਵੀ ਉਹੀ ਹਾਲਤ ਹੈ। ਉਹ ਵੀ ਆਪਣੀ ਸੱਸ ਮਾਂ ਨਾਨਕੀ ਵਾਂਗਰੀ ਦੁਖੀ ਹਨ।
ਤੁਮਰੀ ਦਿਸ਼ ਨਿਤ ਪ੍ਰਤ ਚਿਤ ਲਾਵੇ।
ਮਾਤਾ ਗੁਜਰੀ ਜੀ ਦਾ ਵੀ ਚਿੱਤ ਹਰ ਵੇਲੇ ਤੁਹਾਡੇ ਵੱਲ ਹੀ ਲੱਗਾ ਰਹਿੰਦਾ, ਤੁਹਾਡੇ ਵੱਲ ਹੀ ਉਹਨਾਂ ਦਾ ਧਿਆਨ ਲੱਗਾ ਰਹਿੰਦਾ, ਉਹਨਾਂ ਦੀ ਸੁਰਤ ਤੁਹਾਡੇ ਵੱਲ ਹੀ ਲੱਗੀ ਰਹਿੰਦੀ ਹੈ।
ਕਹਾਂ ਹੋਏ ਹੈ ਲਖੀ ਨ ਜਾਏ।
ਔਰ ਮਾਤਾ ਗੁਜਰੀ ਜੀ ਸੋਚਦੇ ਰਹਿੰਦੇ ਨੇ ਚਿੰਤਤ ਹੋ ਕੇ, ਪਤਾ ਨੀ ਕੀ ਹੋਵੇਗਾ, ਕੀ ਬਣੇਗਾ, ਦਿੱਲੀ ਵਿਚ ਕੀ ਵਰਤੇਗਾ। ਏਦਾਂ ਦੀਆਂ ਸੋਚਾਂ ਸੋਚ ਸੋਚ ਕੇ ਉਹ ਚਿੰਤਤ ਹੁੰਦੇ ਨੇ, ਦੁਖੀ ਹੁੰਦੇ ਨੇ, ਕਹਿੰਦੇ ਜਾਣਿਆ ਨੀ ਜਾਂਦਾ ਕੀ ਹੋਵੇਗਾ।
ਨਿਸ ਦਿਨ ਚਿੰਤਾ ਕਰਤ ਬਿਤਾਏ।
ਰਾਤ ਦਿਨ ਮਾਤਾ ਨਾਨਕੀ ਜੀ ਔਰ ਮਾਤਾ ਗੁਜਰੀ ਜੀ ਚਿੰਤਾ ਜੀ ਬਤੀਤ ਕਰਦੇ। ਸਤਿਗੁਰੂ, ਮੈਂ ਤਾਂ ਮਾਤਾਵਾਂ ਦੇ ਕੋਲੋਂ ਆਇਆ, ਜਦੋਂ ਆਨੰਦਪੁਰ ਸਾਹਿਬ ਜਾਣ ਲੱਗੇ ਤੇ ਲਖਨੌਰ ਸਾਹਿਬ ਤੋਂ ਮੈਨੂੰ ਇਧਰ ਭੇਜ ਦਿੱਤਾ ਸੀ ਉਹਨਾਂ ਨੇ ਦਿੱਲੀ ਨੂੰ, ਤੇ ਗਰੀਬ ਨਵਾਜ ਪਾਤਸ਼ਾਹ ਤੇ ਮਾਤਾ ਜੀ ਦੇ ਕੋਲ ਰਹਿ ਕੇ ਮੈਂ ਵੇਖਿਆ ਕਿ ਦਿਨ ਰਾਤ ਮਾਤਾ ਜੀ ਹੁਣੀ ਚਿੰਤਾ ਦੇ ਵਿਚ ਰਹਿੰਦੇ ਹਨ।
ਸਾਹਿਬ ਜਾਦਾ ਦੇ ਅਹਿਲਾਦ।
ਮਾਤਾ ਜੀ ਦਾ ਮਨ ਵੀ ਡਾਵਾ ਡੋਲ ਹੈ, ਮਾਤਾ ਗੁਜਰੀ ਦਾ ਮਨ ਵੀ ਡਾਵਾ ਡੋਲ ਹੈ, ਪਰ ਹਾਂ ਮਹਾਰਾਜ ਤੁਹਾਡੇ ਸਾਹਿਬਜ਼ਾਦੇ ਕਲਗੀਧਰ ਸਾਹਿਬ ਗੋਬਿੰਦ ਰਾਏ ਜੀ ਦਸਮੇਸ਼ ਪਿਤਾ ਮਹਾਰਾਜ, ਉਹਨਾਂ ਦਾ ਹਿਰਦਾ ਬੜਾ ਅਡੋਲ ਹੈ, ਉਹ ਨਹੀਂ ਡੋਲੇ। ਮਾਂ ਨਾਨਕੀ ਦਾ ਹਿਰਦਾ ਵੀ ਚਿੰਤਾ ਗ੍ਰਸਤ ਹੈ, ਮਾਤਾ ਗੁਜਰੀ ਵੀ ਚਿੰਤਾ ਗ੍ਰਸਤ ਹੈ, ਪਰ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਉਹਨਾਂ ਨੂੰ ਅਹਿਲਾਦ ਤੇ ਆਨੰਦ ਦਿੰਦੇ ਹਨ।
ਤੀਰ ਤਰਾਵੇ ਕਰ ਤੁਮ ਯਾਦ।
ਧੀਰਜ ਦਿੰਦੇ ਨੇ ਮਾਤਾ ਜੀ ਹੁਣੀ, ਜਦੋਂ ਹੌਸਲਾ ਢਾਣ ਵਾਲੀਆਂ ਗੱਲਾਂ ਕਰਦੇ ਨੇ ਨਾ, ਤੇ ਕਲਗੀਧਰ ਜੀ ਮਾਤਾ ਜੀ ਹੁਣਾਂ ਨੂੰ ਧੀਰਜ ਦਿੰਦੇ ਨੇ, ਤੁਹਾਨੂੰ ਯਾਦ ਕਰਕੇ ਤੁਹਾਡਾ ਧੀਰਜ ਦਿੰਦੇ ਹਨ।
ਕਹਿ ਮਹਿਮਾ ਬਿਧੀ ਅਨਕ ਤੁਮਾਰੀ।
ਤੁਹਾਡੀ ਮਹਿਮਾ ਕਰਦੇ ਨੇ ਕਲਗੀਧਰ ਜੀ, ਅਨਕ ਪ੍ਰਕਾਰ ਦੀ ਉਪਮਾ ਮਹਿਮਾ ਵਰਣਨ ਕਰਕੇ ਸੁਣਾਉਂਦੇ ਨੇ ਦਸਵੇਂ ਪਾਤਸ਼ਾਹ।
ਕਾਰਨ ਕਰਨ ਸ਼ਕਤ ਧਰ ਪਾਰੀ।
ਤੁਹਾਡੇ ਬਾਰੇ ਕਲਗੀਧਰ ਜੀ ਕਹਿੰਦੇ ਨੇ ਕਿ ਮਾਤਾ, ਮੇਰੇ ਪਿਤਾ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਕਾਰਨ ਤੇ ਕਰਨ, ਕਰਨ ਕਾਰਨ ਸਮਰੱਥ ਨੇ, ਉਹ ਜੋ ਚਾਹੇ ਮਰਜ਼ੀ ਕਰ ਸਕਦੇ ਨੇ।
ਚਾਹੇ ਸੋ ਕਰੇ ਨਾ ਲੱਗੇ ਆਵਾਰੀ।
ਜੋ ਚਾਹੇ ਕਰ ਸਕਦੇ ਨੇ ਔਰ ਜੋ ਕਰਨਾ ਚਾਹੁਣ ਉਹਨਾਂ ਨੂੰ ਕੋਈ ਦੇਰੀ ਨਹੀਂ ਲੱਗਦੀ।
ਆਪੇ ਰਚੀ ਵਾਰਤਾ ਸਾਰੀ।
ਇਹ ਜਿਹੜੀ ਸਾਰੀ ਵਾਰਤਾ ਹੈ, ਇਹ ਜਿਹੜੀ ਸਾਰੀ ਖੇਡ ਹੈ, ਇਹ ਉਹਨਾਂ ਦੀ ਆਪਣੀ ਰਚੀ ਹੋਈ ਹੈ, ਇਹ ਆਪਣੀ ਲੀਲਾ ਉਹਨਾਂ ਦੀ ਰਚੀ ਹੋਈ ਹੈ।
ਤਉ ਅਦਕ ਬਿਰਲਾ ਪੈ ਮਾਈ।
ਮਹਾਰਾਜ, ਇੱਦਾਂ ਦਸਵੇਂ ਪਾਤਸ਼ਾਹ ਜੀ ਮਾਤਾ ਜੀ ਹੋਣਾ ਨੂੰ ਧੀਰਜ ਤਾਂ ਦਿੰਦੇ ਨੇ, ਪਰ ਸੁਣ ਕੇ ਵੀ ਮਾਤਾ ਜੀ ਕਈ ਵਾਰੀ ਬਿਰਲਾਪ ਕਰਦੇ, ਫਿਰ ਵੀ ਮਾਤਾ ਜੀ ਬਹੁਤ ਜ਼ਿਆਦਾ ਬਿਰਲਾਪ ਕਰਦੇ ਹਨ।
ਸਾਸ ਨੁਖਾ ਹੋਏ ਕਹਿ ਇੱਕ ਥਾਈ।
ਦੋਵੇਂ ਮਾਈਆਂ ਬਿਰਲਾਪ ਕਰਦੀਆਂ ਨੇ, ਸੱਸ ਨੂੰ ਦੋਵੇਂ ਬਹਿ ਕੇ ਵਿਰਲਾਪ ਕਰਦੀਆਂ, ਦੋਹਾਂ ਦੀਆਂ ਅੱਖਾਂ ਭਰੀਆਂ ਰਹਿੰਦੀਆਂ ਨੇ।
ਇਨਕੇ ਧੀਰ ਤਰਾਵਨ ਕਾਰਨ।
ਉਹਨਾਂ ਦੇ ਧੀਰਜ ਰੱਖਣ ਵਾਸਤੇ ਕਿ ਮਾਤਾ ਜੀ ਹੁਣਾਂ ਨੂੰ ਧੀਰਜ ਮਿਲੇ, ਉਹਨਾਂ ਦੇ ਮਨ ਨੂੰ ਢਾਰਸ ਮਿਲੇ।
ਤੁਮਰੇ ਸੁਤਮੋਏ ਕੀਨ ਹਕਾਰਨ।
ਮਾਤਾ ਜੀ ਦੇ ਮਨ ਨੂੰ ਧੀਰਜ ਦੇਣ ਵਾਸਤੇ, ਮਾਤਾ ਨਾਨਕੀ ਤੇ ਮਾਤਾ ਗੁਜਰੀ ਦੇ ਹਿਰਦੇ ਨੂੰ ਢਾਰਸ ਦੇਣ ਲਈ ਤੁਹਾਡੇ ਸਾਹਿਬਜ਼ਾਦੇ ਦਸਮੇਸ਼ ਪਿਤਾ ਨੇ ਮੈਨੂੰ ਆਪਣੇ ਕੋਲ ਸੱਦਿਆ। ਮੈਨੂੰ ਆਪਣੇ ਕੋਲ ਬੁਲਾਇਆ।
ਦਾਦੀ ਔਰ ਨਿਜ ਮਾਤ ਸੁਣਾਏ,
ਦਾਦੀ ਜੀ ਔਰ ਮਾਤਾ ਜੀ ਕੋਲ ਹੀ ਬੈਠੇ ਸਨ, ਉਹਨਾਂ ਦੇ ਬੈਠਿਆਂ ਦੋਨੋਂ ਮਾਤਾਵਾਂ ਦੇ। ਮੈਨੂੰ ਗੁਰੂ ਕਲਗੀਧਰ ਜੀ ਨੇ ਆਗਿਆ ਕੀਤੀ, ਮੈਨੂੰ ਹੁਕਮ ਸੁਣਾਇਆ,
ਕਹਿਓ ਕਿ ਲੀਜੇ ਸੁਧ ਮੰਗਵਾਏ।
ਮੈਨੂੰ ਹੁਕਮ ਕੀਤਾ, ਆਖਿਆ ਕਿ ਇਸ ਸਿੱਖ ਨੂੰ ਭੇਜ ਕੇ ਆਪਾਂ ਗੁਰੂ ਸਾਹਿਬ ਦੀ ਖਬਰ ਮੰਗਵਾ ਲੈਨੇ ਆ ਕਿ ਸਤਿਗੁਰੂ ਜੀ ਇਸ ਵੇਲੇ ਕਿਸ ਹਾਲਤ ਵਿਚ ਨੇ। ਮਹਾਰਾਜ ਜੀ ਦੀ ਖਬਰ ਇਸ ਸਿੱਖ ਨੂੰ ਦਿੱਲੀ ਭੇਜ ਕੇ ਮੰਗਵਾ ਲੈਨੇ ਆ।
ਜਥਾ ਕਹੇ ਪਿਤ ਤਥਾ ਸੁਣੀ ਜੈ,
ਪਿਤਾ ਜੀ ਜੋ ਕਹਿਣਗੇ, ਪਿਤਾ ਜੀ ਜੋ ਆਗਿਆ ਕਰਨਗੇ, ਉਸੇ ਤਰ੍ਹਾਂ ਅਸੀਂ ਉਹ ਆਗਿਆ ਸਾਰੇ ਸਤ ਕਰਕੇ ਸੁਣਾਂਗੇ।
ਤਰੋ ਪ੍ਰਤੀਤ ਨ ਚਿੰਤਾ ਕੀ ਜੈ,
ਮਾਤਾ ਜੀ ਪ੍ਰਤੀਤ ਰੱਖੋ, ਗੁਰੂ ਸਾਹਿਬ ਤੇ ਭਰੋਸਾ ਰੱਖੋ, ਆਪਣੇ ਮਨ ਚ ਕਿਸੇ ਵੀ ਪ੍ਰਕਾਰ ਦੀ ਚਿੰਤਾ ਨਾ ਕਰੋ।
ਜੋ ਕਿਰਤ ਆਪ ਕਰਨ ਕੋ ਗਏ,
ਕਿਰਤ ਨੌਵੇਂ ਪਾਤਸ਼ਾਹ ਜੀ ਆਪ ਕਰਨ ਵਾਸਤੇ ਗਏ ਨੇ, ਉਹ ਆਪ ਆਪਣੀ ਲੀਲਾ ਵਰਤਾਉਣ ਲਈ ਗਏ ਨੇ।
ਕੌਣ ਹਟਾਏ ਸਕੇ ਸੋ ਥੀਏ,
ਜੇ ਉਹ ਆਪ ਗਏ ਨੇ ਤੇ ਫਿਰ ਉਹਨਾਂ ਨੂੰ ਕੌਣ ਹਟਾ ਸਕਦਾ, ਫਿਰ ਉਹਨਾਂ ਨੂੰ ਕੌਣ ਮੋੜ ਸਕਦਾ ਹੈ।
ਕਹਿਓ ਮੋਏ ਸਤ ਗੁਰ ਕੇ ਹਾਥ,
ਮਹਾਰਾਜ ਮੈਨੂੰ ਇਹ ਕਿਹਾ ਗੁਰੂ ਕਲਗੀਧਰ ਨੇ ਜਦੋਂ ਤੁਹਾਡੇ ਤਾਈ ਭੇਜਿਆ ਤੇ ਮੈਨੂੰ ਇਹ ਕਹਿ ਕੇ ਭੇਜਿਆ ਹੈ,
ਕਰੋ ਲਿਖਾਵਨ ਹੈ ਜਿਮ ਗਾਥ।
ਮਹਾਰਾਜ ਜੀ ਮੈਨੂੰ ਇਹ ਕਹਿ ਕੇ ਭੇਜਿਆ ਕਲਗੀਧਰ ਜੀ ਨੇ ਕਿ ਸਾਡੇ ਪਿਤਾ ਜੀ ਦੇ ਕੋਲੋਂ ਚਿੱਠੀ ਲਿਖਵਾ ਕੇ ਲਿਆਇਓ, ਜੇ ਉਹਨਾਂ ਦੇ ਆਪਣੇ ਹੱਥਾਂ ਦੀ ਲਿਖੀ ਹੋਵੇ, ਉਹ ਆਪ ਆਪਣੇ ਹੱਥ ਦੇ ਨਾਲ ਚਿੱਠੀ ਲਿਖ ਕੇ ਭੇਜਣ, ਆਪਣੀ ਸਾਰੀ ਹਾਲਤ ਆਪਣੀ ਸਾਰੀ ਅਵਸਥਾ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਆਪ ਆਪਣੀ ਚਿੱਠੀ ਵਿਚ ਲਿਖ ਕੇ ਭੇਜਣ। ਮਹਾਰਾਜ ਇਹ ਕਹਿ ਕੇ ਮੈਨੂੰ ਗੁਰੂ ਕਲਗੀਧਰ ਜੀ ਨੇ ਭੇਜਿਆ ਹੈ।
ਆਨ ਦਿਖਾਵੇ ਸੁਨ ਹੈ ਜਬੈ,
ਜਦੋਂ ਸਾਡੇ ਪਿਤਾ ਜੀ ਚਿੱਠੀ ਲਿਖ ਕੇ ਭੇਜਣਗੇ, ਉਹ ਚਿੱਠੀ ਲੈ ਕੇ ਤੂੰ ਆਵੇਗਾ, ਉਸ ਚਿੱਠੀ ਨੂੰ ਜਦੋਂ ਅਸੀਂ ਸਾਰੇ ਵੇਖਾਂਗੇ ਪੜਾਂਗੇ।
ਧੀਰ ਤਰੇ ਦੁੱਖ ਪਰ ਹਰ ਸਬੈ,
ਸਾਨੂੰ ਸਾਰਿਆਂ ਨੂੰ ਧੀਰਜ ਮਿਲੇਗਾ, ਸਾਡਾ ਦੁੱਖ ਦੂਰ ਹੋਵੇਗਾ ਔਰ ਸਾਡੇ ਸਾਰਿਆਂ ਦੇ ਮਨਾਂ ਨੂੰ ਧੀਰਜ ਦੀ ਪ੍ਰਾਪਤੀ ਹੋਵੇਗੀ। ਸਾਹਿਬ ਨੌਵੇਂ ਪਾਤਸ਼ਾਹ ਜੀ ਦੇ ਹੱਥਾਂ ਦੀ ਚਿੱਠੀ ਪੜ ਕੇ
ਇਸ ਕਾਰਨ ਤੇ ਮੈਂ ਚੱਲ ਆਇਓ,
ਗਰੀਬ ਨਵਾਜ ਨੌਵੇਂ ਪਾਤਸ਼ਾਹ ਇਸ ਕਰਕੇ ਮੈਂ ਚੱਲ ਕੇ ਆਇਆ, ਮੈਨੂੰ ਕਲਗੀਧਰ ਤੁਹਾਡੇ ਸਾਹਿਬਜ਼ਾਦੇ ਨੇ ਭੇਜਿਆ, ਤੁਹਾਡੇ ਹੱਥ ਦੀ ਚਿੱਠੀ ਲਿਖਵਾ ਕੇ ਲੈ ਕੇ ਜਾਣ ਵਾਸਤੇ ਮੈਂ ਆਇਆ, ਇਸ ਕਾਰਨ ਕਰਕੇ ਮਹਾਰਾਜ ਜੀ ਮੈਂ ਤੁਹਾਡੇ ਚਰਨਾਂ ਚ ਹਾਜ਼ਰ ਹੋਇਆ ਹਾਂ।
ਸੁਧ ਰਾਵਰ ਕੀ ਚਾਹਤ ਪਾਇਓ,
ਮਹਾਰਾਜ ਧੰਨ ਗੁਰੂ ਕਲਗੀਧਰ ਜੀ ਤੁਹਾਡੀ ਖਬਰ ਚਾਹੁੰਦੇ ਨੇ, ਮਾਤਾ ਜੀ ਹੁਣੀ ਤੁਹਾਡੀ ਖਬਰ ਚਾਹੁੰਦੇ ਨੇ, ਮਾਤਾ ਨਾਨਕੀ ਜੀ, ਮਾਤਾ ਗੁਜਰੀ ਜੀ, ਮਾਮਾ ਕਿਰਪਾਲ ਚੰਦ ਜੀ ਹੋਣੀ, ਸਾਰੇ ਤੁਹਾਡੀ ਖਬਰ ਸੁਨੇਹਾ ਚਾਹੁੰਦੇ ਹਨ।
ਸਿੱਖ ਸੰਗਤ ਔਰ ਬ੍ਰਿੰਦ ਮਸੰਦ,
ਜਿਤਨੀਆਂ ਸਿੱਖ ਸੰਗਤਾਂ ਨੇ, ਜਿਤਨੇ ਗੁਰੂ ਘਰ ਦੇ ਮਸੰਦ ਨੇ, ਸੇਵਾਦਾਰ ਨੇ,
ਤੁਮ ਦਿਸ਼ ਤੇ ਸਭ ਚਿੰਤ ਬਿਲੰਦ,
ਤੁਹਾਡੇ ਵੱਲੋਂ ਸਾਰਿਆਂ ਦੇ ਮਨ ਵਿਚ ਚਿੰਤਾ ਹੈ, ਸਭ ਦੇ ਮਨ ਦੇ ਵਿਚ ਚਿੰਤਾ ਲੱਗੀ ਹੋਈ ਹੈ, ਪਤਾ ਨੀ ਗੁਰੂ ਜੀ ਕਿਸ ਹਾਲਤ ਚ ਹੋਣਗੇ, ਇਸ ਤਰ੍ਹਾਂ ਦੀ ਫਿਕਰ ਇਸ ਤਰ੍ਹਾਂ ਦੀ ਚਿੰਤਾ ਸਭ ਦੇ ਮਨ ਨੂੰ ਲੱਗੀ ਹੋਈ ਹੈ।
ਮਿਲੇ ਪਰਸ ਪਰ ਧਰੇ ਬਿਖਾਦਾ,
ਸਾਰੇ ਆਪਸ ਵਿਚ ਮਿਲ ਕੇ ਇਕ ਦੂਜੇ ਨਾਲ ਆਪਣਾ ਦੁੱਖ ਸਾਂਝਾ ਕਰਦੇ ਨੇ, ਆਪਣੇ ਹਿਰਦੇ ਦੀ ਤਕਲੀਫ਼ ਇਕ ਦੂਜੇ ਨੂੰ ਦੱਸਦੇ ਨੇ, ਬਿਆਨ ਕਰਦੇ ਨੇ।
ਅਵਰੰਗ ਕੂਰ ਕਰਿਓ ਵੱਡ ਬਾਦਾ,
ਮਹਾਰਾਜ ਸਾਰੇ ਸਿੱਖ ਗੱਲਾਂ ਕਰਦੇ ਨੇ, ਕਹਿੰਦੇ ਨੇ ਔਰੰਗਜ਼ੇਬ ਨੇ ਬੜਾ ਵੱਡਾ ਕੰਮ, ਭੈੜਾ ਕੰਮ, ਖੋਟਾ ਕੰਮ ਕੀਤਾ, ਉਹਨੇ ਕਰੂਰ ਕਰਮ ਕੀਤਾ ਜਿਹੜਾ ਉਹਨੂੰ ਕਰਨਾ ਨਹੀਂ ਸੀ ਚਾਹੀਦਾ।
ਬਿਨਾ ਮਿਲੇ ਸਭ ਕੇ ਚੱਲ ਆਏ,
ਮਹਾਰਾਜ ਸਾਰੇ ਸਿੱਖਾਂ ਨੂੰ ਇਸ ਗੱਲ ਦਾ ਦੁੱਖ ਹੈ ਕਿ ਤੁਸੀਂ ਜਦੋਂ ਆਏ ਬਿਨਾ ਮਿਲਿਆ ਹੀ ਸਾਰਿਆਂ ਨੂੰ ਚੱਲ ਕੇ ਆ, ਕਿਸੇ ਨੂੰ ਮਿਲ ਕੇ ਨਹੀਂ ਆਏ, ਬਿਨਾ ਮਿਲਿਆ ਸਾਰਿਆਂ ਨੂੰ ਤੁਸੀਂ ਚੱਲ ਕੇ ਆਏ ਹੋ ਮਹਾਰਾਜ, ਇਸ ਗੱਲ ਦਾ ਸਾਰਿਆਂ ਨੂੰ ਡਾਢਾ ਦੁੱਖ ਹੈ।
ਬਹੁਤ ਬਿਸੂਰਤ ਸਿੱਖ ਸਮੁਦਾਏ,
ਸਾਰੇ ਸਿੱਖ ਬੜਾ ਝੂਰਦੇ ਨੇ, ਸਾਰਿਆਂ ਦੇ ਮਨਾਂ ਵਿਚ ਬੜਾ ਵੱਡਾ ਡਾਢਾ ਦੁੱਖ ਹੈ।
ਸੁਣ ਕਰ ਸਭ ਹਿਨ ਕੇਰ ਬ੍ਰਿਤੰਤਾ,
ਸਿੱਖ ਨੇ ਸਾਰੀ ਵਾਰਤਾ ਜੋ ਗੁਰੂ ਘਰ ਦੇ ਵਿਚ ਵਰਤ ਰਿਹਾ ਸੀ ਉਹ ਸਿੱਖ ਨੇ ਆਪਣਾ ਅੱਖੀ ਵੇਖਿਆ ਹਾਲ ਨੌਵੇਂ ਪਾਤਸ਼ਾਹ ਨੂੰ ਸੁਣਾ ਦਿੱਤਾ ਤੇ ਸਿੱਖ ਦੇ ਕੋਲੋਂ ਸਾਰਾ ਬਿਰਤਾਂਤ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਨੇ ਸੁਣਿਆ।
ਲੇ ਕਾਗਦ ਕਰ ਮੈਂ ਭਗਵੰਤਾ,
ਨੌਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੇ ਕਾਗਜ਼ ਮੰਗਵਾਏ ਤੇ ਕਾਗਜ਼ ਆਪਣੇ ਹੱਥ ਵਿਚ ਸਤਿਗੁਰੂ ਨੌਵੇਂ ਪਾਤਸ਼ਾਹ ਜੀ ਨੇ ਲਏ ਹਨ।
ਕਲਮ ਦਾਨ ਕੋ ਤਬ ਮੰਗਵਾਯੋ,
ਜਮਾਦਾਰ ਤਾਂ ਸਤਿਗੁਰਾਂ ਦਾ ਸ਼ਰਧਾਲੂ ਬਣੀ ਚੁੱਕਾ ਸੀ, ਜੋ ਹੁਕਮ ਮਹਾਰਾਜ ਜੀ ਕਰਦੇ ਸੀ ਉਹ ਮੰਨਦਾ ਸੀ। ਕਾਗਜ਼ ਮਹਾਰਾਜ ਜੀ ਦੇ ਕੋਲ ਸਨ ਤੋ ਸਤਿਗੁਰਾਂ ਨੇ ਕਲਮ ਦਾਨ ਮੰਗਵਾਇਆ, ਕਿਉਂਕਿ ਆਪਣੇ ਹੱਥੀ ਚਿੱਠੀ ਲਿਖਣੀ ਸੀ। ਧੰਨ ਗੁਰੂ ਤੇਗ ਬਹਾਦਰ ਸਾਹਿਬ ਨੇ, ਕਿਉਂਕਿ ਸਿੱਖ ਨੇ ਬੇਨਤੀ ਕੀਤੀ ਕਿ ਕਲਗੀਧਰ ਜੀ ਨੇ ਬੇਨਤੀ ਕੀਤੀ ਹੈ ਕਿ ਤੁਸੀਂ ਆਪਣੇ ਹੱਥਾਂ ਨਾਲ ਆਪਣੇ ਅੰਦਰ ਦੀ ਅਵਸਥਾ ਚਿੱਠੀ ਵਿਚ ਬਿਆਨ ਕਰੋ। ਤੋ ਸਤਿਗੁਰੂ ਜੀ ਨੇ ਕਾਗਜ਼ ਮੰਗਵਾ ਲਏ, ਕਲਮ ਦਾਨ ਮੰਗਵਾ ਲਿਆ।
ਜਮਾਦਾਰ ਕੋ ਨਰ ਲੈ ਆਇਓ,
ਉਸੇ ਵਕਤ ਜਮਾਦਾਰ ਦਾ ਜਿਹੜਾ ਨਰ ਸਿਪਾਹੀ ਸੀ ਉਹ ਕਲਮ ਦਾਨ ਲੈ ਕੇ ਮਹਾਰਾਜ ਜੀ ਕੋਲ ਆ ਗਿਆ।
ਸਭ ਸੰਗਤ ਪ੍ਰਤ ਲਿਖ ਉਪਦੇਸ਼ੂ,
ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਨੇ ਸਾਰੀ ਸੰਗਤ ਪ੍ਰਤੀ, ਜਿਤਨੀ ਸੰਗਤ ਹੈ ਸਾਰੀ ਸੰਗਤ ਪ੍ਰਤੀ ਮਹਾਰਾਜ ਗਰੀਬ ਨਵਾਜ ਪਾਤਸ਼ਾਹ ਜੀ ਨੇ ਉਪਦੇਸ਼ ਲਿਖਿਆ। ਉਹ ਜਿਹੜੀ ਚਿੱਠੀ ਲਿਖੀ ਹੈ ਨਾ, ਉਹ ਸਾਰੀ ਸੰਗਤ ਵਾਸਤੇ ਸਾਂਝੀ ਲਿਖੀ ਹੈ, ਆਪਣੇ ਪਰਿਵਾਰ ਵਾਸਤੇ ਵੀ ਔਰ ਸੰਗਤ ਵਾਸਤੇ ਵੀ, ਸਾਰਿਆਂ ਵਾਸਤੇ ਮਹਾਰਾਜ ਜੀ ਨੇ ਉਹ ਸਾਂਝਾ ਉਪਦੇਸ਼, ਉਸ ਵੇਲੇ ਦੇ ਸਿੱਖਾਂ ਵਾਸਤੇ ਵੀ ਤੇ ਅੱਜ ਦੇ ਵਰਤਮਾਨ ਦੇ ਅਜੋਕੇ ਸਿੱਖਾਂ ਵਾਸਤੇ ਵੀ। ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਨੇ ਆਪਣੀ ਮੁਬਾਰਕ ਕਲਮ ਦੇ ਨਾਲ ਕਾਗਜ਼ ਤੇ ਚਿੱਠੀ ਲਿਖੀ ਹੈ, ਉਪਦੇਸ਼ ਲਿਖਿਆ।
ਕਰੇ ਸ਼ਲੋਕ ਵਿਰਾਗ ਵਿਸ਼ੇਸ਼ੂ,
ਮਹਾਰਾਜ ਜੀ ਨੇ ਐਸੇ ਪਾਵਨ ਸ਼ਲੋਕ ਲਿਖੇ ਨੇ ਜਿਨ੍ਹਾਂ ਵਿਚ ਅਤ ਉੱਚ ਦਰਜੇ ਦਾ ਵੈਰਾਗ ਹੈ। ਅਤ ਉੱਚ ਦਰਜੇ ਦਾ ਵੈਰਾਗ, ਇਤਨਾ ਵੈਰਾਗ ਕਿ ਖਾਲਸਾ ਜੀ ਸ਼ਾਇਦ ਵੈਰਾਗ ਦੀ ਕੋਈ ਹੱਦ ਵੀ ਹੁੰਦੀ ਹੋਵੇ, ਪਰ ਸ੍ਰੀ ਗੁਰੂ ਨੌਵੇਂ ਪਾਤਸ਼ਾਹ ਦੇ ਪਾਵਨ ਸ਼ਲੋਕ ਪੜ੍ਹ ਕੇ ਪਤਾ ਲੱਗਦਾ ਹੈ, ਨਾਵੇਂ ਮਹੱਲੇ ਦੇ ਸ਼ਲੋਕ, ਕਿ ਸ਼ਾਇਦ ਇਤਨਾ ਵੈਰਾਗ ਹੈ ਕਿ ਵੈਰਾਗ ਦੀ ਕੋਈ ਹੱਦ ਸੀਮਾ ਹੀ ਨਹੀਂ ਹੋਣੀ। ਤੇ ਜੇ ਕੋਈ ਵੈਰਾਗ ਹੈ ਵੀ ਹੈ ਤੇ ਉਹਦੀ ਕੋਈ ਹੱਦ ਵੀ ਵੇਖਣੀ ਹੋਵੇ ਤੇ ਸਾਹਿਬ ਨੌਵੇਂ ਪਾਤਸ਼ਾਹ ਦੇ ਪਾਵਨ ਸ਼ਲੋਕਾਂ ਚੋਂ ਪੜ੍ਹੀ ਜਾ ਸਕਦੀ ਹੈ। ਐਸੇ ਵੈਰਾਗ ਭਰੇ ਪਾਵਨ ਸ਼ਲੋਕ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਨੇ ਲਿਖੇ ਹਨ।
ਜੋ ਨਰ ਹੋਏ ਜਿਸ ਕੇ ਅਧਿਕਾਰੀ,
ਮਹਾਰਾਜ ਜੀ ਨੇ ਸ਼ਲੋਕ ਲਿਖ ਦਿੱਤੇ ਨੇ ਸਾਰੇ, ਔਰ ਜਿਹੜਾ ਨਰ ਜਿਸ ਜਿਸ ਸ਼ਲੋਕ ਦਾ ਅਧਿਕਾਰੀ ਹੋਵੇਗਾ,
ਸੋ ਮਾਨੇ ਇਮ ਸਿੱਖ ਹਮਾਰੀ,
ਮਹਾਰਾਜ ਜੀ ਨੇ ਚਿੱਠੀ ਚ ਲਿਖਿਆ ਪਹਿਲਾਂ ਕਿ ਅਸੀਂ ਸ਼ਲੋਕ ਲਿਖਣ ਲੱਗੇ ਆ, ਜਿਹੜਾ ਜਿਹੜਾ ਸਿੱਖ ਅਧਿਕਾਰੀ ਹੋਵੇਗਾ ਉਹ ਸਾਡੀ ਇਸ ਸਿੱਖਿਆ ਨੂੰ ਮੰਨੇਗਾ, ਸਾਡੀ ਇਸ ਸਿੱਖਿਆ ਨੂੰ ਅੰਗੀਕਾਰ ਕਰੇਗਾ।
ਸੁਖ ਪ੍ਰਾਪਤ ਜੁਗ ਲੋਕ ਮਝਾਰੀ,
ਜਿਹੜਾ ਸਾਡੀ ਇਸ ਸਿੱਖਿਆ ਨੂੰ ਮੰਨੇਗਾ, ਸਾਡੇ ਇਹਨਾਂ ਸ਼ਲੋਕਾਂ ਦੇ ਅਨੁਸਾਰ ਆਪਣੇ ਜੀਵਨ ਨੂੰ ਢਾਲੇਗਾ, ਮਹਾਰਾਜ ਜੀ ਕਹਿੰਦੇ ਉਹਨੂੰ ਦੋਵਾਂ ਜਹਾਨਾਂ ਚ ਸੁੱਖ ਦੀ ਪ੍ਰਾਪਤੀ ਹੋਵੇਗੀ, ਉਹਨੂੰ ਲੋਕ ਪਰਲੋਕ ਦਾ ਸੁਖ ਪ੍ਰਾਪਤ ਹੋਵੇਗਾ।
ਲਿਖੇ ਸ਼ਲੋਕ ਸੁਕਰਤ ਉਚਾਰੀ,
ਜੋ ਪਾਵਨ ਸ਼ਲੋਕ ਮਹਾਰਾਜ ਜੀ ਨੇ ਲਿਖੇ ਨੇ, ਜਿਹੜੀ ਅੱਜ ਭੋਗਾਂ ਦੀ ਬਾਣੀ ਨੌਵੇਂ ਮਹੱਲੇ ਦੇ ਜਿਹੜੇ ਸ਼ਲੋਕ ਨੇ ਮਹਾਰਾਜ ਜੀ ਨੇ ਬੰਦੀ ਖਾਨੇ ਚ ਲਿਖੇ ਸੀ, ਬਾਦਸ਼ਾਹ ਔਰੰਗਜ਼ੇਬ ਦੇ ਕਾਰਾਗ੍ਰਹਿ ਵਿਚ, ਉਥੋਂ ਲਿਖ ਕੇ ਭੇਜੇ ਸੀ ਸਿੱਖ ਦੇ ਹੱਥ ਗੁਰੂ ਕਲਗੀਧਰ ਜੀ ਦੇ ਕੋਲ, ਤੇ ਕਲਗੀਧਰ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਇਹਨਾਂ ਸ਼ਲੋਕਾਂ ਨੂੰ ਦਰਜ ਕੀਤਾ। ਇਹ ਜਿੰਨੇ ਸ਼ਲੋਕ ਨੇ ਨਾ ਨੌਵੇਂ ਮਹੱਲੇ ਦੇ, ਮਹਾਰਾਜ ਜੀ ਨੇ ਸੱਚੇ ਪਾਤਸ਼ਾਹ ਨੇ ਉਥੇ ਉਚਾਰਨ ਕੀਤੇ ਨੇ, ਬੰਦੀ ਖਾਨੇ ਵਿਚ ਪਿੰਜਰੇ ਚ ਬੈਠੇ ਨੇ, ਤੇ ਗਰੀਬ ਨਵਾਜ ਪਾਤਸ਼ਾਹ ਨੇ ਨਾਵੇਂ ਮਹੱਲੇ ਦੇ ਇਹ ਪਵਿੱਤਰ ਪਾਵਨ ਸ਼ਲੋਕ ਆਪਣੀ ਪਾਵਨ ਮੁਬਾਰਕ ਰਸਨਾ ਤੋਂ ਉਚਾਰੇ ਨੇ, ਨਾਲ ਨਾਲ ਗਾ ਰਹੇ ਨੇ ਤੇ ਨਾਲ ਨਾਲ ਆਪਣੀ ਕਲਮ ਦੇ ਨਾਲ ਲਿਖ ਰਹੇ ਨੇ।
ਸ੍ਰੀ ਮੁਖ ਵਾਕ ਸਲੋਕ ਮਹੱਲਾ ਨਾਵਾ, ਗੁਣ ਗੋਬਿੰਦ ਗਾਇਓ ਨਹੀਂ, ਜਨਮ ਅਕਾਰਥ ਕੀਨ।
ਪਹਿਲਾ ਸਲੋਕ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਲਿਖਿਆ, ਗੁਣ ਗੋਬਿੰਦ ਗਾਇਓ ਨਹੀਂ, ਜਨਮ ਅਕਾਰਥ ਕੀਨ। ਇਤਨਾ ਵੈਰਾਗ साहब नौवें पातशाह दी बाणी च नौवें महल्ले दे सलोकां दी बड़ी बड़ी कला है, विराग है। और महापुरख महात्मा इत्थों तक कहिंदे ने प्यार सहित भावना सहित जेडे गुरमुख इस नौवें महल्ले दे सलोकां दा जाप करदे हन उन्हां नूं पूर्ण विराग ते विवेक दी प्राप्ति हुंदी। पूर्ण विराग ते विवेक दी प्राप्ति धन गुरु तेग बहादुर साहब ने पहला सलोक इत्थों लिखिया कि गोबिंद दे परमेश्वर दे गुण नहीं गाए, गुण गोबिंद गायो नहीं। परमेश्वर दे गुण ही नहीं गाए, कहिंदे उहदे गुण नहीं गाए जिस करके अपना जन्म अकारथ बतीत कर दिता। अकारथ, अकारथ दा मतलब जिन्हों कोई फल ना लग्या होवे, निष्फल अकारथ अपना जन्म बतीत कर दिता है। ते कई विद्वान जन नहीं शब्द दे उत्ते विश्राम ला दिंदे ने, ते अर्थ एदां करदे ने गुण गोबिंद गायो नहीं जन्म अकारथ की, कि जिन्हां ने गोबिंद दे परमेश्वर दे गुण गायन कीते ने वो अपना जन्म अकारथ नहीं गवाउंदे, वो अपना जन्म निरार्थ नहीं गवाउंदे, उन्हां दा जन्म निष्फल नहीं जांदा जिहड़े गोबिंद दे गुण गाउंदे ने। पर पाठ दे भार मुताबक जिवें पाठ चलदा वो इसे तरह है, गुण गोबिंद गायो नहीं जन्म अकारथ कीन, परमेश्वर दे गुण नहीं गाए ते अपना जन्म व्यर्थ गवा लिया।
कहो नानक हर पज मना जे बिद जल को मीन।
महाराज जी कहंदे हले भी कुछ नहीं बिगड़िया, जब लग घट में सांस है जदों तक शरीर च सांस चलदे ने उदों तक हले कुछ नहीं बिगड़िया, हले भी समय समझ जा, अजू समझ कछ बिगड़ियो नाहन, भजले राम मुरार, अजे भी समझ जा, अजे कुछ नहीं बिगड़िया। जदों तक शरीर च सांस चलदे ने उदों तक परमेश्वर दा भजन कर सकना। महाराज जी कहंदे कहो नानक हर भज मना, धन गुरु तेग बहादुर साहब नौवें पातशाह महाराज जी कहंदे मना हरी दा भजन कर, ते किवें कर भजन, तरीका की है। जुगती पुछदे भी रहिंदे आपां कईआं नूं किहड़ी जुगती नाल जपीए, ते जुगतियां दसण दे केंद्र भी बन गए ने, बड़े बड़े केंद्र बने हुए ने, उत्थे बड़ियां दुकानां चलदियां ने, उहनां केंद्रां विच दस्या जांदा भी इदां भजन करो एदां भजन करो, पर सानू किसे केंद्र च जाण दी लोड़ ही नहीं साहिब गुरु ग्रंथ साहिब तों बिना। एक गुरु ग्रंथ साहिब दी हजूरी विचों ही सारा कुछ मिल जांदा है। नौवें पातशाह महाराज जी कहिंदे किदां भजन करना है, जे विद जल को मीन, जिवें मच्छी पानी च लीन रहिंदी है, विच हर हर वेले पानी तो बाहर कढ़दे आ सार उहदे प्राण खत्म, पानी च बाहर कढ़ो नाल ही उहदी जिंदगी खत्म, उहदे प्राण खत्म। कहिंदे जिवें मच्छी पानी विच हर वेले लीन रहिंदी है, सिखा इस तरह परमेश्वर दे भजन विच लीन रह, उहदे भजन विचों थोड़ा जिहा भी वखवा पै जे बाहर निकल जाए ते तेरी मौत हो जानी चाहीदी है, मरना हो जाना चाहीदा। आखां जीवां विसरै मर जाओ, जदों तक आखदा रहे ते जीवदा रह, ते जिस दिन विसर जाए उस दिन मर जाण वाली हालत हो जानी चाहीदी है, जिवें मच्छी पानी तो बाहर निकल के मर जाती है। एदां महाराज जी कहिंदे परमेश्वर दा भजन कर। सारे सलोक तां भाई साहब ने नहीं लिखे, कुछ कुछ सलोक लिख रहे ने, क्योंकि कथा दा फिर विस्थार बहुत अधिक हो जांदा है। कुछ कुछ सलोक विच विचों लिख रहे ने, पहला सलोक लिखिया, फिर अगे भी महाराज जी दे सलोक ने, बिखियन स्यों काहे रचियो निमुख न होए उदास। धन श्री गुरु तेग बहादुर साहब सच्चे पातशाह कहिंदे इदां भजन कर। इत्थे अपने मन नूं संबोधन करदिआं सानू सारिआं नूं संबोधन कीता है, गुरु के सिखो, गुरु के प्यार वाले सिखो, ਇਹ ਜੁਗਤੀ ਹੈ ਪਰਮੇਸ਼ਰ ਦੇ ਭਜਨ ਕਰਨ ਦੀ। ਏਦਾਂ ਭਜਨ ਕਰੋ ਜਿਵੇਂ ਮੱਛੀ ਪਾਣੀ ਵਿਚ ਹਰ ਵੇਲੇ ਲੀਨ ਰਹਿੰਦੀ ਹੈ, ਤੁਸੀਂ ਪਰਮੇਸ਼ਰ ਦੇ ਭਜਨ ਵਿਚ ਹਰ ਵੇਲੇ ਲੀਨ ਰਹੋ।
ਚੋਪਈ ਇਤਿਹਾਦਕ ਸਭ ਲਿਖੇ ਸ਼ਲੋਕ,
ਇਤਿਹਾਦਕ ਹੋਰ ਵੀ ਸ਼ਲੋਕ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਜਿੰਨੇ ਸ਼ਲੋਕ ਨੇ ਨੌਵੇਂ ਮਹੱਲੇ ਦੇ, ਉਹ ਮਹਾਰਾਜ ਜੀ ਨੇ ਬੰਦੀਖਾਨੇ ਚ ਦਿੱਲੀ ਦੀ ਧਰਤੀ ਤੇ ਉਚਾਰਨ ਕੀਤੇ ਨੇ, ਔਰ ਆਪ ਆਪਣੇ ਹੱਥਾਂ ਨਾਲ ਚਿੱਠੀ ਵਿਚ ਲਿਖੇ ਹਨ।
ਪਠ ਹਰ ਭਜੋ ਤਜੋ ਸ਼ਬ ਸ਼ੋਕ,
ਮਹਾਰਾਜ ਗਰੀਬ ਨਵਾਜ ਪਾਤਸ਼ਾਹ ਜੀ ਦੇ ਇਹ ਪਾਵਨ ਸ਼ਲੋਕਾਂ ਨੂੰ ਪੜੋ, ਸੁਣੋ ਤੇ ਪੜ੍ਹ ਕੇ ਸੁਣ ਕੇ ਇਹਨਾਂ ਸ਼ਲੋਕਾਂ ਨੂੰ ਆਪਣੇ ਸ਼ੋਕ ਦਾ ਤਿਆਗ ਕਰੋ। ਜਿਹੜੇ ਇਹਨਾਂ ਸ਼ਲੋਕਾਂ ਨੂੰ ਪੜ੍ਹਦੇ ਨੇ, ਸਾਹਿਬ ਦੇ ਇਹਨਾਂ ਪਾਵਨ ਸ਼ਲੋਕਾਂ ਨੂੰ ਸੁਣਦੇ ਨੇ, ਮਹਾਂ ਕਵੀ ਭਾਈ ਸੰਤੋਖ ਸਿੰਘ ਜੀ ਕਹਿੰਦੇ ਉਹਨਾਂ ਦੇ ਸ਼ੋਕ ਨਿਵਿਰਤ ਹੋ ਜਾਂਦੇ ਨੇ। ਕਿਉਂਕਿ ਸਤਿਗੁਰਾਂ ਨੇ ਸਲੋਕ ਉਸ ਸਮੇਂ ਲਿਖ ਕੇ ਭੇਜੇ ਨੇ ਜਦੋਂ ਸਾਰੀ ਸੰਗਤ ਦੇ ਮਨ ਚ ਸ਼ੋਕ ਤੇ ਸਭ ਦੇ ਮਨ ਦੇ ਸ਼ੋਕ ਦੀ ਨਿਵਿਰਤੀ ਲਈ ਇਹ ਸਲੋਕ ਭੇਜੇ ਨੇ ਲਿਖ ਕੇ। ਤੋ ਭਾਈ ਸਾਹਿਬ ਕਹਿੰਦੇ ਜਿਹੜਾ ਇਹ ਸਲੋਕ ਪੜ੍ਹਦਾ ਹੈ, ਜਿਹੜਾ ਇਹਨਾਂ ਸਲੋਕਾਂ ਦੇ ਦੁਆਰਾ ਹਰੀ ਦਾ ਭਜਨ ਕਰਦਾ, ਉਹਨਾਂ ਦੇ ਸ਼ੋਕ ਤਜੇ ਜਾਂਦੇ ਹਨ।
ਸਭ ਸਿੱਖਿਆਂ ਪ੍ਰਤ ਲਿਖੇ ਬਣਾਏ,
ਸਾਰੇ ਸਿੱਖਾਂ ਪ੍ਰਤੀ ਮਹਾਰਾਜ ਜੀ ਨੇ ਪਵਿੱਤਰ ਪਾਵਨ ਸਲੋਕ ਬਣਾਏ ਨੇ, ਉਚਾਰਨ ਕੀਤੇ ਨੇ, ਲਿਖੇ ਨੇ ਬਾਰ ਬਾਰ ਬੜੇ ਪਾਵਨ। ਇਕ ਇਕ ਸਿਧਾਂਤ ਮਹਾਰਾਜ ਜੀ ਨੇ ਸਲੋਕਾਂ ਚ ਵਰਣਨ ਕੀਤਾ। ਮਹਾਰਾਜ ਜੀ ਕਹਿੰਦੇ ਤੀਰਥ ਭਰਤ ਅਰ ਦਾਨ ਕਰ, ਮਨ ਮੈਂ ਧਰੈ ਗੁਮਾਨ, ਨਾਨਕ ਨੇ ਫਲ ਜਾਤ ਤੇ ਜਿਉ ਕੁੰਚਰ ਇਸਨਾਨ, ਸਿਰ ਕੰਪਿਓ ਪਗ ਡਗ ਮਗੇ ਨੈਣ ਜੋਤ ਤੇਹੀਨ, ਕਹੋ ਨਾਨਕ ਇਹ ਬਿਦ ਪਹੀ ਤਉ ਨ ਹਰ ਰਸਨੀ, ਬਾਲ ਜਵਾਨੀ ਅਰ ਬਿਰਦ ਫੁਨ ਪੀਨ ਅਵਸਥਾ ਜਾਨ, ਕਹੋ ਨਾਨਕ ਨਿਹਫਲ ਜਾਤ ਤੇ। ਇਹ ਸਾਰੇ ਨਿਸ਼ਫਲ ਹੀ ਜਾ ਰਹੇ ਨੇ। ਪਾਵਨ ਸਲੋਕ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ, ਜੋ ਸਾਰੇ ਸਿੱਖਾਂ ਪ੍ਰਤੀ ਅਤ ਉੱਚ ਦਰਜੇ ਦਾ ਵੈਰਾਗ ਵਰਣਨ ਕਰਦੇ ਨੇ। ਮਹਾਰਾਜ ਜੀ ਦੇ ਇਹਨਾਂ ਪਾਵਨ ਸਲੋਕਾਂ ਨੂੰ ਪੜ੍ਹ ਕੇ ਹਿਰਦੇ ਚ ਵੈਰਾਗ ਦੀ ਦਸ਼ਾ, ਵੈਰਾਗ ਦੀ ਅਵਸਥਾ ਬਣ ਜਾਂਦੀ ਹੈ। ਵੇਖੋ ਸਬੱਬ ਕੈਸਾ, ਵਿਆਹ ਦਾ ਪਾਠ ਰੱਖਿਆ ਹੋਇਆ, ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕੀਤਾ ਹੋਇਆ, ਤੇ ਉਧਰ ਵਿਆਹ ਦਾ ਸਮਾਂ ਤੇ ਖੁਸ਼ੀ ਦਾ ਸਮਾਂ ਨਾ, ਸ਼ਾਦੀ ਦਾ ਮਾਹੌਲ ਹੈ, ਤੇ ਵਿਆਹ ਦੇ ਉਸ ਸਮੇਂ ਵਿਚ ਪੜਿਆ ਜਾ ਰਿਹਾ, ਜੋ ਉਪਜੋ ਸੋ ਬਿਨਸ ਹੈ, ਪਰੋ ਆਜ ਕੈ ਕਾਲ ਨਾਨਕ ਹਰ ਗੁਣ ਗਾਏ ਲੈ ਛਾੜ ਸਗਲ ਜੰਜਾ। ਵੈਰਾਗ ਦਾ ਸਲੋਕ ਪੜਿਆ ਜਾ ਰਿਹਾ, ਤੇ ਜੇ ਖੰਡ ਪਾਠ ਸਾਹਿਬ ਦੇ ਭੋਗ ਤੋਂ ਬਾਅਦ ਰਾਗੀ ਸਿੰਘ ਇਹ ਸ਼ਬਦ ਪੜ ਦੇਵੇ ਤੇ ਪਰਿਵਾਰ ਵਾਲੇ ਸ਼ਾਇਦ ਡਾਂਗਾਂ ਚੁੱਕ ਕੇ ਆ ਜਾਣ ਵੀ ਤੁਸੀਂ ਸਾਡੇ ਖੁਸ਼ੀ ਦੇ ਸਮਾਗਮ ਚ ਇਹ ਵੈਰਾਗ ਦੇ ਸਲੋਕ ਇਹ ਕਿਉਂ ਪੜਨ ਲੱਗ ਪਏ। ਕਥਾਕਾਰ ਇਹਨਾਂ ਸਲੋਕਾਂ ਦੀ ਕਥਾ ਕਰਨ ਲੱਗ ਪਏ ਤੇ ਸ਼ਾਇਦ ਘਰ ਵਾਲੇ ਵਿਗੜ ਪੈਣ, ਪਰ ਨੌਵੇਂ ਪਾਤਸ਼ਾਹ ਦੇ ਸਲੋਕ ਤਾਂ ਪੜੇ ਗਏ ਨੇ ਨਾ ਉਸ ਸਮੇਂ, ਉਹ ਇਸ ਕਰਕੇ ਪੜੇ ਗਏ ਨੇ, ਭਾਵੇਂ ਸ਼ਾਦੀ ਦਾ ਸਮਾਂ ਤੇ ਭਾਵੇਂ ਗਮੀ ਦਾ ਸਮਾਂ, ਖੁਸ਼ੀ ਦਾ ਸਮਾਂ ਤੇ ਭਾਵੇਂ ਗਮੀ ਦਾ ਸਮਾਂ, ਹਰ ਵੇਲੇ ਸਿੱਖ ਦੇ ਹਿਰਦੇ ਚ ਵੈਰਾਗ ਹੋਣਾ ਚਾਹੀਦਾ। ਤਿੰਨ ਚੀਜ਼ਾਂ ਹੋਣੀਆਂ ਚਾਹੀਦੀਆਂ ਸਿੱਖ ਦੇ ਕੋਲ, ਮੁੱਖ ਚ ਭਗਤੀ, ਹਿਰਦੇ ਚ ਗਿਆਨ ਤੇ ਵਰਤਣ ਚ ਵੈਰਾਗ। ਇਹ ਤਿੰਨ ਚੀਜ਼ਾਂ ਜਿਹਦੇ ਕੋਲ ਨੇ ਉਹ ਸਿੱਖ ਹੈ। ਮੁੱਖ ਵਿਚ ਭਗਤੀ, ਹਿਰਦੇ ਚ ਗਿਆਨ ਤੇ ਵਰਤਣ ਚ ਵੈਰਾਗ। ਵੈਰਾਗ ਵੀ ਹੋਣਾ ਚਾਹੀਦਾ ਸੁੱਖ ਦੇ ਸਮੇਂ ਵੀ ਤੇ ਦੁੱਖ ਦੇ ਸਮੇਂ ਵੀ, ਵੈਰਾਗ ਦੀ ਅਵਸਥਾ ਇੱਕੋ ਜਿਹੀ ਬਣੀ ਰਹੇ। ਖੁਸ਼ੀ ਵਿਚ ਕਈ ਵਾਰੀ ਵੈਰਾਗ ਨਹੀਂ ਰਹਿੰਦਾ, ਦੁੱਖ ਦੇ ਸਮੇਂ ਵੈਰਾਗ ਹੁੰਦਾ, ਪਰ ਮਹਾਰਾਜ ਕਹਿੰਦੇ ਖੁਸ਼ੀ ਦਾ ਸਮਾਂ ਉਦੋਂ ਵੀ ਤੇਰੇ ਹਿਰਦੇ ਚ ਵੈਰਾਗ ਹੀ ਉਪਜੇ, ਉਦੋਂ ਵੀ ਤੇਰਾ ਹਿਰਦਾ ਵੈਰਾਗ ਦੇ ਵਿਚ ਹੀ ਰਹੇ, ਲਪਾਏ ਮਾਨ ਨਾ ਹੋਵੇ, ਲੰਪਟ ਨਾ ਹੋਵੇ, ਲੋਭੀ ਨਾ ਹੋਵੇ ਹਿਰਦਾ। ਇਹੋ ਜਿਹੇ ਪਵਿੱਤਰ ਪਾਵਨ ਸਲੋਕ ਨੌਵੇਂ ਮਹੱਲੇ ਦੇ ਮਹਾਰਾਜ ਜੀ ਨੇ ਉਚਾਰਨ ਕੀਤੇ ਹਨ।
ਸਿਮਰੋ ਨਾਮ ਸੋ ਚਿੰਤ ਮਿਟਾਏ,
ਸਲੋਕ ਨਾਲ ਮਹਾਰਾਜ ਜੀ ਨੇ ਇਹੀ ਵਚਨ ਕਿਹਾ, ਭਾਈ ਪਰਮੇਸ਼ਰ ਦਾ ਭਜਨ ਕਰੋ, ਪਰਮੇਸ਼ਰ ਦਾ ਨਾਮ ਸਿਮਰੋ, ਉਹਦਾ ਨਾਮ ਸਿਮਰ ਕੇ ਉਹਦਾ ਭਜਨ ਕਰਕੇ ਤੁਹਾਡੇ ਸਾਰੇ ਕਲੇਸ਼ ਮਿਟਣਗੇ, ਚਿੰਤਾ ਮਿਟੇਗੀ।
ਪੁਨ ਮਾਤਾ ਪ੍ਰਤ ਲਿਖਿਓ ਸ਼ਲੋਕ।
ਇਹ ਸਾਰੇ ਸ਼ਲੋਕ ਲਿਖਦਿਆਂ ਲਿਖਦਿਆਂ ਉਚੇਚੇ ਤੌਰ ਤੇ ਮਹਾਰਾਜ ਗਰੀਬਨ ਵਾਜ ਪਾਤਸ਼ਾਹ ਨੇ ਤਿੰਨ ਸ਼ਲੋਕ ਉਹ ਖਾਸ ਕਰਕੇ ਆਪਣੀ ਮਾਤਾ ਜੀ ਪ੍ਰਤੀ ਲਿਖੇ ਨੇ, ਆਪਣੇ ਮਾਤਾ ਮਾਤਾ ਨਾਨਕੀ ਜੀ ਔਰ ਆਪਣੇ ਧਰਮ ਸੁਪਤਨੀ ਮਾਤਾ ਗੁਜਰੀ ਜੀ ਦੇ ਪ੍ਰਤੀ ਉਚੇਚੇ ਤੌਰ ਤੇ ਖਾਸ ਕਰਕੇ ਸ਼ਲੋਕ ਲਿਖੇ ਹਨ।
ਸੁਣ ਕਰ ਲਿਓ ਸ਼ੋਕ ਕੋ ਰੋਕ।
ਆਖਿਆ ਇਹ ਸ਼ਲੋਕ ਮਾਤਾ ਨਾਨਕੀ ਜੀ ਤੁਹਾਡੇ ਵਾਸਤੇ ਨੇ, ਗੁਜਰੀ ਜੀ ਇਹ ਸ਼ਲੋਕ ਤੁਹਾਡੇ ਵਾਸਤੇ ਲਿਖ ਕੇ ਭੇਜਣ ਲੱਗੇ ਆ। ਇਹਨਾਂ ਸ਼ਲੋਕਾਂ ਨੂੰ ਸੁਣ ਕੇ ਤੁਸੀਂ ਆਪਣੇ ਮਨ ਦਾ ਸ਼ੋਕ ਰੋਕ ਲੈਣਾ, ਤੁਸੀਂ ਆਪਣੇ ਮਨ ਦੇ ਸ਼ੋਕ ਨੂੰ ਨਿਵਰਤ ਕਰ ਦੇਣਾ।
ਜਗ ਮੈਂ ਥਿਰਤਾ ਕਿਸ ਕੇਰੀ।
ਜਗਤ ਐਸਾ ਹੈ ਇਹਦੇ ਵਿੱਚ ਪੱਕੇ ਤੌਰ ਤੇ ਕਿਸੇ ਦੀ ਵੀ ਥਿਰਤਾ ਨਹੀਂ ਹੈ, ਕੋਈ ਵੀ ਇਹ ਜਗਤ ਵਿੱਚ ਪੱਕੇ ਤੌਰ ਤੇ ਥਿਰ ਨਹੀਂ ਹੈ। ਮਹਾਰਾਜ ਜੀ ਕਹਿੰਦੇ ਇਸ ਤਰ੍ਹਾਂ ਹੈ, ਜੈਸੇ ਜਲ ਤੇ ਬੁੱਧ ਬੁਧਾ ਉਪਜੈ ਬਿਨ ਸੈ ਨੀਤ। ਜਗ ਰਚਨਾ ਤੈਸੇ ਰਚੀ ਕਹੋ ਨਾਨਕ ਸੁਨ ਮੀਤ। ਇਹੋ ਜੀ ਜਗਤ ਦੀ ਰਚਨਾ ਹੈ, ਇਹ ਨਾਸ਼ਵਾਨ ਹੈ, ਬਿਨਸ ਜਾਣ ਵਾਲੀ ਹੈ, ਥਿਰ ਨਹੀਂ ਰਹਿਣ ਵਾਲੀ।
ਬਿਨਸ ਗਏ ਜਿਨ ਸ਼ਕਤ ਬਡੇਰੀ।
ਜਿਹੜੇ ਬੜੇ ਬੜੇ ਸ਼ਕਤੀ ਵਾਲੇ ਲੋਕ ਸੀ, ਜਿਨ੍ਹਾਂ ਚ ਬੜੀਆਂ ਸ਼ਕਤੀਆਂ ਸੀ, ਬੜੇ ਬੜੇ ਤਾਕਤਵਰ, ਜਿਨ੍ਹਾਂ ਚ ਬੜੀਆਂ ਤਾਕਤਾਂ ਤੇ ਤਾਕਤਾਂ ਦੇ ਮਾਲਕ ਸੀ, ਉਹ ਵੀ ਬਿਨਸ ਗਏ।
ਸ੍ਰੀ ਮੁਖ ਵਾ ਮਹਲਾ ਨਵਾ ਰਾਮ ਗਇਓ ਰਾਵਣ ਗਇਓ ਜਾ ਕੋ ਬੋ ਪਰਵਾਰ।
ਵਾਜ ਸਾਹਿਬ ਸੱਚੇ ਪਾਤਸ਼ਾਹ ਨੇ ਫਿਰ ਇਹ ਸ਼ਲੋਕ ਮਾਤਾ ਜੀ ਪ੍ਰਤੀ ਉਚੇਚੇ ਉਚਾਰੇ ਨੇ। ਕਹਿਣ ਲੱਗੇ ਮਾਤਾ ਜੀ ਸੁਣੋ, ਜਿਹੜੇ ਕਿੰਨੀਆਂ ਸ਼ਕਤੀਆਂ ਵਾਲੇ ਸਨ, ਰਾਮ ਜੀ, ਸ੍ਰੀ ਰਾਮ ਤ੍ਰੇਤੇ ਯੁੱਗ ਦੇ ਅਵਤਾਰ ਸੀ ਨਾ, ਉਹ ਰਹੇ ਨੇ। ਮਹਾਰਾਜ ਜੀ ਕਹਿੰਦੇ ਉਹ ਵੀ ਚਲੇ ਗਏ। ਰਾਮ ਗਇਓ ਰਾਮ ਜੀ ਚਲੇ ਗਏ, ਫਿਰ ਰਾਵਣ ਗਇਓ ਰਾਵਣ, ਕਿੱਡਾ ਵੱਡਾ ਤਾਕਤਵਰ ਸੀ, ਕਿੰਨੀਆਂ ਸ਼ਕਤੀਆਂ ਸੀ ਤੇ ਕਿੱਡਾ ਵੱਡਾ ਪਰਿਵਾਰ ਸੀ ਉਹਦਾ, 1 ਲੱਖ ਪੂਤ, 1.25 ਲੱਖ ਨਾਤੀ ਤੇ ਰਾਵਣ ਘਰ ਦੀਆ ਨਾ ਬਾਤੀ, ਏਡਾ ਵੱਡਾ ਟੱਬਰ, 1 ਲੱਖ ਪੁੱਤਰ ਤੇ 1.25 ਲੱਖ ਦੋਤਰ, ਨਾਤੀ ਦੋਤਰੇ ਨੂੰ ਕਹਿੰਦੇ, ਏਡਾ ਵੱਡਾ ਟੱਬਰ ਸੀ ਜਿਹਦਾ 2.25 ਲੱਖ ਮੈਂਬਰ ਇਹ ਹੀ ਸੀ ਘਰ ਦਾ, ਇਹਦੇ ਤੋਂ ਇਲਾਵਾ ਹੋਰ ਕਿੱਡਾ ਟੱਬਰ ਹੋਵੇਗਾ, ਉਹਨਾਂ ਦੇ ਅੱਗੇ ਕਿੰਨੇ ਪਰਿਵਾਰ ਹੋਣਗੇ। ਤੇ ਕਹਿੰਦੇ ਉਹ ਰਾਵਣ ਵੀ ਆਪਣੇ ਪਰਿਵਾਰ ਸਮੇਤ ਚਲਾ ਗਿਆ, ਉਹ ਕਿਹੜਾ ਰਿਹਾ, ਜਾਂ ਕੋ ਬਹੁ ਪਰਿਵਾਰ, ਜਿਹਦਾ ਬੜਾ ਵੱਡਾ ਪਰਿਵਾਰ ਸੀ, ਬੜਾ ਵੱਡਾ ਟੱਬਰ ਸੀ।
ਕੋ ਨਾਨਕ ਥਿਰ ਕਛ ਨਹੀਂ ਸੁਪਨੇ ਜੋ ਸੰਸਾਰ।
ਸ੍ਰੀ ਗੁਰੂ ਤੇਗ ਬਹਾਦਰ ਸਾਹਿਬ 9ਵੇਂ ਪਾਤਸ਼ਾਹ ਕਹਿੰਦੇ ਮਾਤਾ ਜੀ ਥਿਰ ਕੁਝ ਵੀ ਨਹੀਂ, ਕੁਝ ਵੀ ਥਿਰ ਨਹੀਂ ਰਹਿਣ ਵਾਲਾ, ਇਸ ਤਰ੍ਹਾਂ ਹੈ ਇਹ ਸੰਸਾਰ ਜਿਵੇਂ ਸੁਪਨਾ, ਜੈਸਾ ਸੁਪਨਾ ਰਹਿਣ ਕਾ ਤੈਸੋ ਇਹ ਸੰਸਾਰ। ਜਿਸ ਤਰ੍ਹਾਂ ਰਾਤ ਦਾ ਇੱਕ ਸੁਪਨਾ ਹੁੰਦਾ, ਉਸ ਸੁਪਨੇ ਦੇ ਸਮਾਨ ਇਹ ਸੰਸਾਰ ਹੈ। ਜੈਸੇ ਸੁਪਨਾ ਸਦਾ ਨਹੀਂ ਰਹਿੰਦਾ, ਤੈਸੇ ਸੰਸਾਰ ਵੀ ਸਦਾ ਨਹੀਂ ਰਹਿੰਦਾ, ਇਹ ਸੁਪਨੇ ਦੇ ਸਮਾਨ ਸੰਸਾਰ ਹੈ।
ਚਿੰਤਾ ਤਾਂ ਕੀ ਜੀਏ ਜੋ ਅਨਹੋਨੀ ਹੋਏ।
ਫਿਰ ਮਾਤਾ ਜੀ ਚਿੰਤਾ ਤਾਂ ਕੀ ਉਹਦੀ ਕਰੀਏ ਜਿਹੜੀ ਅਨਹੋਣੀ ਹੁੰਦੀ, ਅਨਹੋਣੀ ਵੀ ਇਹ ਹੋ ਨਹੀਂ ਸਕਦਾ, ਮਰਨਾ ਤਾਂ ਹੈ ਹੀ, ਇਹ ਤਾਂ ਹੋਣੀ ਹੈ ਨਾ, ਹਰ ਇੱਕ ਦੀ ਮੌਤ ਹੈ। ਰਾਮ ਗਏ ਰਾਵਣ ਗਏ ਉੱਤੇ ਕਹਿ ਵੀ ਆਏ ਨੇ, ਤੇ ਮਾਤਾ ਜੀ ਚਿੰਤਾ ਤਾਂ ਉਹਦੀ ਕਰਨੀ ਚਾਹੀਦੀ ਹੈ ਜਿਹੜੀ ਸਿਰਫ ਸਾਡੇ ਨਾਲ ਵਰਤੇ ਤੇ ਕਿਸੇ ਹੋਰ ਨਾਲ ਵਰਤੀ ਨਾ ਹੋਵੇ, ਉਹਨੂੰ ਕਹਿੰਦੇ ਨੇ ਅਨਹੋਣੀ। ਜਿਹੜੀ ਸਿਰਫ ਸਾਡੇ ਨਾਲ ਹੀ ਵਰਤਣੀ ਹੈ, ਹੋਰ ਕਿਸੇ ਨਾਲ ਨਹੀਂ ਵਰਤੀ, ਪਰ ਇਹ ਤਾਂ ਹੋਣੀ ਹੈ, ਇਹ ਤਾਂ ਘਰ ਘਰ ਵਿੱਚ ਵਰਤੀ ਹੈ, ਹਰ ਇੱਕ ਨਾਲ ਵਰਤਣੀ ਹੈ, ਵਰਤੀ ਵੀ ਹੈ ਤੇ ਵਰਤਣੀ ਵੀ ਹੈ। ਇਸ ਕਰਕੇ ਮਾਤਾ ਜੀ ਚਿੰਤਾ ਤਾਂ ਉਹਦੀ ਕਰੀਏ ਜਿਹੜੀ ਅਨਹੋਣੀ ਹੈ, ਚਿੰਤਾ ਤਾਂ ਕੀ ਕੀਜੀਆ ਜੋ ਅਨਹੋਣੀ ਹੋਏ। जे अनहोनी होवे फिर ओदी चिंता फिर ओदा फिक्र करना चाहिदा।
ए मार्ग संसार को नानक थिर नहीं को।
माता जी ये जड़ा संसार दा मार्ग है इस मार्ग ते सदा वास्ते कोई पक्का नहीं रहा कोई थिर नहीं रहा। ये रस्ता ऐसा भी आ रहे ने पिछों अगे जाई जा रहे ने जाई जा रहे ने पिछों पूरा दे पूर भर के आ रहे ने ते जाई जा रहे ने। ये मार्ग संसार दा माता जी ऐसा जड़ा सदा चलदा ही रहिंदा चलदा ही रहिंदा तुरिया ही जांदा हर एक जीव हर एक नूं जाणा ही पैणा है। ये संसार दा मार्ग ही ऐसा है।
जो उपजो सो बिनस है परो आज के काल।
माता जी फिर जो उपजया है उन्हें बिनसना ही बिनसना है। जो उपजया जो पैदा होया उन्हें बिनसना है। ये सिद्धांत है संसार दा जो जन्मे सो जानो मुआ। जो जन्मेगा उदी मौत जरूरी है मरना निश्चित है। जन्मंग ता मरणंग जे जन्म है ता मरना भी है दोहां दा संबंध नाल नाल जुड़िया होया। इस करके जो उपजया है वो बिनसेगा हां भावे वो अज बिनस जाए ते भावे वो कल बिनस जाए परो आज कै काल यानी कि अज कल परो यानी कि परसों कदे भी वो चीज बिन सकती है। अज भी बिन सकती है कल भी बिन सकती है परसों भी बिन सकती है कदे भी बिन सकती है जो उपजया है।
नानक अर गुण गाए ले छाड़ सगल जंजाल।
धन गुरु तेग बहादुर साहब नौवे पातशाह जी महाराज जी कहंदे भाई सिखो एदा करो जिन्ने जंजाल ने ना उन्हां जंजालां नूं छड के परमेशर दे गुण गा लो। जिन्ने गा हुंदे ने सारे जंजाल छड के नानक हर गुण गाए ले हरी दे गुण गा लै परमेशर दे गुण गा लै उहदे गुण गा लै जंजाल छड के। जंजाल की है जेड़े परमेशर दे नाम जपण तो सानू रोकण वो साडे लई जंजाल ही ने। भावे असी किरत भी कर रहे हैं ना जेड़े किरत भी सानू रब दा रब भजन करन तो रोके वो किरत भी जंजाल है। जेड़े किरत परमात्मा दा भजन करन तो रोके वो किरत भी जंजाल है। उहनू इह ना समझना भी असी किरत कर रहे हैं। किरत होनी चाहीदी है भी किरत भी करी जाओ ते नाल नाल नाम भी जपी जाओ फिर वो किरत जंजाल नहीं है। ते जे नाम नहीं जपदे सिर्फ किरत नूं ही मुख रखिया होया ते फिर वह धंधा ही है वह फिर जंजाल ही है। उस जंजाल दे विच जीव फिर ग्रसिया रहिंदा ते साहब नौवें पातशाह कहिंदे छड सारे जंजालां नूं इह तां मुकणा ही नहीं। कहिंदा कोई नहीं जी कम मुका लवां ते मुका के फिर रब वाले पास ही हो जाणा परमेशर वाले पास ही हो जाणा बस फिर तां उधर ही तुर पैणा ते मुकदे फिर नहीं वो फिर चली जांदे ने फिर टुरी जांदे ने फिर अगे तो अगे टुरी जांदे। मैं अपने अखीं वेख्या बजुर्गां नूं भी पहला तो अपने पुत्रां नूं मंगिया कि रब पुत्र दी दात दे दे पुत्र हो गए पुत्र व्याहे गए ते फिर अरदासां ये कराउण लग पे महाराज हुण पोतरा दे दे पोतरे तो बाद भी गल नहीं मुकदी पोतरा भी जवान हो गया वो भी व्याह गया ते कहंदे हुण इहदी भी रब सुन ले नूं पड़ पोतरा मिल जे मैनूं ते भजन किहड़े समय करना रब रब किहड़े वेले करना। मस्कीन जी दा एक बड़ा सोहना बचन उह सुनाया करदे सन कहंदे भी एक बजुर्ग माई बिरध माई मेरे कोल आ गई मैनू कहंदी है जी अरदास करो ਨਾਲ ਉਹਦੇ ਇੱਕ ਛੋਟਾ ਜਿਹਾ ਬੱਚਾ ਸੀ 4-5 ਸਾਲ ਦਾ, ਉਹਨੂੰ ਉਂਗਲ ਨਾਲ ਲਾਇਆ ਹੋਇਆ ਤੇ ਲੈ ਕੇ ਆਈ। ਕਹਿੰਦੇ ਮੈਂ ਪੁੱਛਿਆ ਮਾਈ ਅਰਦਾਸ ਕਾਹਦੀ ਕਰਨੀ, ਕੋਈ ਕਾਰੋਬਾਰ ਦੀ, ਕੋਈ ਕਾਰ ਵਿਹਾਰ ਦੀ, ਕੋਈ ਸੁੱਖ ਦੀ, ਕੋਈ ਦੇਹ ਅਰੋਗਤਾ ਦੀ? ਕਹਿੰਦੀ ਸਭ ਕੁਝ ਰੱਬ ਨੇ ਦਿੱਤਾ, ਕਿਸੇ ਚੀਜ਼ ਦੀ ਕਮੀ ਨਹੀਂ, ਹਰ ਸ਼ੈ ਕਮੀ ਕੋਈ ਨਹੀਂ ਕਿਸੇ ਚੀਜ਼ ਦੀ। 95 ਸਾਲ ਦੀ ਕਿਤੇ ਮਾਈ ਹੋਵੇਗੀ ਮਸਕੀਨ ਜੀ ਕਹਿੰਦੇ, ਤੇ 4-5 ਸਾਲ ਦਾ ਉਹ ਬੱਚਾ ਸੀ ਨਾਲ। ਤੇ ਕਹਿੰਦੇ ਮੈਨੂੰ ਕਹਿੰਦੀ ਅਰਦਾਸ ਕਰੋ, ਇਹ ਮੇਰਾ ਪੜਪੋਤਰ ਹੈ, ਇਹਦੇ ਨਾਲ ਪਿਆਰ ਬੜਾ ਮੈਨੂੰ, ਇਹਦੇ ਬਿਨਾਂ ਮੈਂ ਰਹਿ ਨਹੀਂ ਸਕਦੀ, ਮੇਰੀਆਂ ਅੱਖਾਂ ਦਾ ਤਾਰਾ, ਤੇ ਮੈਨੂੰ ਸ਼ੌਂਕ ਹੈ ਵੀ ਮੈਂ ਇਹਦਾ ਵਿਆਹ ਵੇਖ ਕੇ ਮਰਾਂ, ਵੇਖ ਕੇ ਮਰਾਂ। ਜੇ 50 ਸਾਲਾਂ ਦਾ ਵੀ ਉਹ ਬੱਚਾ ਹੋਵੇ ਤੇ 20 ਕੁ ਸਾਲਾਂ ਨੂੰ ਵਿਆਹਿਆ ਜਾਏਗਾ, ਯਾਨੀ ਕਿ 95 ਸਾਲ ਦੀ ਹੋ ਕੇ ਵੀ ਉਸ ਮੋਹ ਤੋਂ ਮੁਕਤ ਨਹੀਂ ਹੋਈ। ਇਹਨੂੰ ਕਹਿੰਦੇ ਨੇ ਜੰਜਾਲ, ਜੰਜਾਲ। ਮਹਾਰਾਜ ਜੀ ਕਹਿੰਦੇ ਜੰਜਾਲ ਛੱਡਦੇ ਸਾਰੇ, ਛੱਡਣ ਦਾ ਮਤਲਬ ਇਹ ਨਹੀਂ ਵੀ ਤੂੰ ਛੱਡ ਕੇ ਜੰਗਲ ਨੂੰ ਤੁਰ ਪੈ, ਰਹੋ ਇਹਨਾਂ ਦੇ ਵਿੱਚ ਹੀ, ਪਰ ਸੰਨਿਆਸ ਇਹੋ ਜਿਹਾ ਬਣਾਓ ਜਿਹੜਾ ਗੁਰੂ ਕਲਗੀਧਰ ਨੇ ਕਿਹਾ, ਰੇ ਮਨ ਐ ਸੋ ਕਰ ਸੰਨਿਆਸਾ, ਬਨ ਸੇ ਸਦਨ ਸਭੈ ਕਰ ਸਮਝੋ, ਮਨ ਹੀ ਮਾਹੇ ਉਦਾਸਾ। ਏਦਾਂ ਦੀ ਬਿਰਤੀ ਬਣਾਓ ਉਦਾਸੀ ਦੀ, ਉਪਰਾਮਤਾ ਦੀ। ਇਹ ਜੰਜਾਲ ਨੇ ਉਦੋਂ ਤੱਕ ਮਹਾਰਾਜ ਜੀ ਦੇ, ਫਿਰ ਇਹ ਜੰਜਾਲ ਕੱਢਣ ਵਾਸਤੇ ਸਾਹਿਬ ਨੇ ਬੜਾ ਸਮਝਾਇਆ ਬਾਣੀ ਵਿਚ। ਗੁਰੂ ਅਮਰਦਾਸ ਸਾਹਿਬ ਦੇ ਪਾਵਨ ਸਲੋਕ ਬਚਨ ਵੀ ਆਪਾਂ ਪੜ੍ਹਦੇ ਹਾਂ ਆਨੰਦ ਸਾਹਿਬ ਦੇ ਵਿਚ, ਇਹ ਉਹ ਕੁਟੰਬ ਤੂੰ ਜੇ ਦੇਖਦਾ, ਚੱਲੈ ਨਾਹੀ ਤੇਰਾ ਨਾਲੇ, ਸਾਥ ਤੇਰਾ ਚੱਲੈ ਨਾਹੀ, ਕਿਸ ਨਾਲ ਕਿਉਂ ਚਿੱਤ ਲਾਈਐ, ਐਸਾ ਕੰਮ ਮੂਲੇ ਨਾ ਕੀਚੈ, ਜਿਤ ਅੰਤ ਪਛੋ ਤਈ। ਉਹ ਕੁਟੰਬ ਵੀ ਉਦੋਂ ਜੰਜਾਲ ਬਣ ਜਾਂਦਾ। ਹਾਂ, ਜੇ ਕੁਟੰਬ ਦੇ ਜੀਵ ਵੀ ਨਾਲ ਉੱਠ ਕੇ ਭਜਨ ਕਰਨ, ਉਹ ਵੀ ਸੁਭਾ ਅੰਮ੍ਰਿਤ ਵੇਲੇ ਨਾਲ ਉੱਠ ਕੇ ਭਜਨ ਦੇ ਵਿਚ ਤੁਹਾਡਾ ਸਾਥ ਦੇਣ, ਨਿਤਨੇਮ ਕਰਨ, ਬਾਣੀ ਪੜ੍ਹਨ, ਫਿਰ ਉਹ ਕੁਟੰਬ ਮੁਕਤੀ ਦਾ ਜ਼ਰੀਆ ਵੀ ਬਣ ਸਕਦਾ ਹੈ। ਤੇ ਜੇ ਉਹ ਤੁਹਾਨੂੰ ਭਜਨ ਕਰਨ ਤੋਂ ਰੋਕਣ, ਰੱਬ ਰੱਬ ਕਰਨ ਤੋਂ ਰੋਕਣ, ਉਹ ਕਹਿਣ ਬਾਪੂ ਪਹਿਲਾਂ ਸਾਡਾ ਕੰਮ ਕਰ, ਜੰਜਾਲ ਚ ਪਾਉਣ, ਫਿਰ ਇਹੋ ਜਿਹਾ ਕੁਟੰਬ ਤਾਂ ਲੈ ਡੁੱਬੇਗਾ ਨਾ। ਮਹਾਰਾਜ ਗਰੀਬ ਨਵਾਜ ਪਾਤਸ਼ਾਹ ਜੀ ਕਹਿੰਦੇ ਇਸ ਕਰਕੇ ਸਿੱਖਾ, ਜਿਹੜੇ ਜੰਜਾਲ ਨੇ ਨਾ ਇਹਨਾਂ ਨੂੰ ਛੱਡ ਦੇ, ਯਾਨੀ ਕਿ ਕੁਝ ਸਮਾਂ ਤਾਂ ਕੱਢ। ਜੇ ਗ੍ਰਿਸਤੀ ਵੀ ਹੈ, ਗ੍ਰਿਸਤ ਦੇ ਕੰਮ ਵੀ ਧੰਦੇ ਵੀ ਜ਼ਰੂਰੀ ਨੇ, ਉਹ ਕਰਨੇ ਪੈਣੇ ਨੇ ਗ੍ਰਿਸਤੀ ਨੂੰ। ਹਾਂ, ਜੇ ਗ੍ਰਿਸਤੀ ਨਾ ਹੋਵੇ, ਤਿਆਗੀ ਹੋਵੇ, ਸਭ ਕੁਝ ਛੱਡ ਛਡਾ ਕੇ ਜਿੱਥੇ ਮਰਜ਼ੀ ਰੱਬ ਰੱਬ ਕਰੀ ਜੇ, ਪਰ ਜੇ ਗ੍ਰਿਸਤੀ ਆ ਫਿਰ ਤਾਂ ਸਾਰੇ ਕਰਮ ਧਰਮ ਉਹ ਵੀ ਨਿਭਾਣੇ ਪੈਣੇ ਨੇ। ਪਰ ਗ੍ਰਿਸਤ ਧਰਮ ਦੇ ਵਿੱਚੋਂ ਵੀ ਤਾਂ ਕੁਝ ਸਮਾਂ ਕੱਢ ਨਾ, 2-2.5 ਘੰਟੇ ਦਾ, 3 ਘੰਟੇ ਦਾ, ਇੰਨਾ ਤਾਂ ਦਸਵੰਧ ਬਣਦਾ ਨਾ ਪਰਮੇਸ਼ਰ ਦੇ ਭਜਨ ਵਾਸਤੇ। ਜੇ ਉਹ ਵੀ ਨਾ ਕੱਢੇ ਤੇ ਫਿਰ ਜੰਜਾਲ ਹੀ ਆ ਸਾਰਾ ਕੁਝ, ਉਹਨੇ ਚਿਰ ਵਾਸਤੇ ਤਾਂ ਇਹ ਜੰਜਾਲ ਛੱਡ ਦੇ। ਪਰ ਅਸੀਂ ਸਿਰ ਤੇ ਚੁੱਕੀ ਬੈਠੇ ਹਾਂ ਸਾਰੇ। ਜੇ ਮੈਂ ਕਥਾ ਕਰ ਰਿਹਾ ਤੇ ਇਹ ਨਹੀਂ ਕਿ ਸ਼ਾਇਦ ਮੈਂ ਬਚਿਆ ਹੋਵਾਂ, ਤੇ ਤੁਸੀਂ ਸੁਣ ਰਹੇ ਹੋ ਤੇ ਸ਼ਾਇਦ ਤੁਸੀਂ ਬਚੇ ਹੋਵੋ। ਤਕਰੀਬਨ ਕੁੱਲ ਮਿਲਾ ਕੇ ਹਾਲਤ ਸਾਰਿਆਂ ਦੀ ਇੱਕੋ ਜਿਹੀ ਹੈ, ਸਾਰਿਆਂ ਦੀ ਇੱਕੋ ਜਿਹੀ ਹਾਲਤ। ਇੱਥੇ ਆ ਕੇ ਵੀ ਜੰਜਾਲ ਸਾਡੇ ਸਿਰ ਦੇ ਉੱਤੇ ਹੀ ਰਹਿੰਦੇ ਨੇ। ਆ ਫੋਨ ਜੇ ਨੇ ਨਾ ਸਾਰਿਆਂ ਨੇ ਫੜੇ ਹੋਏ, ਇਹ ਵੀ ਜੰਜਾਲ ਜਿਹੇ ਬਣ ਜਾਂਦੇ ਨੇ। ਬੈਠਾ ਕਥਾ ਵਿੱਚ ਹੁੰਦਾ, ਫੋਨ ਆ ਜਾਂਦਾ ਇੱਕਦਮ ਉਸੇ ਵੇਲੇ, ਕੀ ਹੋ ਰਿਹਾ ਕਥਾ ਵਿੱਚ, ਕੀ ਹੋ ਰਿਹਾ ਕੀਰਤਨ ਵਿੱਚ, ਵਿੱਚੇ ਹੀ ਸਭ ਕੁਝ ਛੱਡ ਛਡਾ ਕੇ ਦੌੜ ਪੈਂਦਾ, ਆ ਗਿਆ ਜੀ ਬਸ ਮੈਂ ਆ ਗਿਆ। ਜਿਵੇਂ ਫਾਇਰ ਬ੍ਰਿਗੇਡ ਦੀ ਸ਼ਾਇਦ ਗੱਡੀ ਦੌੜਦੀ ਹੁੰਦੀ ਆ ਵੀ ਅੱਗ ਲੱਗੀ ਆ ਜਾ ਕੇ ਬੁਝਾਉਣੀ ਹੈ, ਉਹ ਵੀ ਇੰਨੀ ਕਾਹਲ ਦੀ ਕਰਦੇ, ਜਦੋਂ ਸਾਰਾ ਕੁਝ ਛੜ ਛੜਾ ਜਾਂਦਾ ਫੇਰ ਹੀ ਪਹੁੰਚਦੇ ਨੇ। ਪਰ ਉਹਦੇ ਨਾਲੋਂ ਵੀ ਪਹਿਲਾਂ ਗੋਲੀ ਵਾਂਗੂ ਪਹੁੰਚਦੇ ਉੱਥੇ, ਇਹੋ ਜਿਹੀ ਹਾਲਤ ਬਣੀ ਪਈ ਹੈ। ਮਹਾਰਾਜ ਜੀ ਕਹਿੰਦੇ ਭਾਈ ਇੱਥੇ ਆ ਕੇ ਤਾਂ ਕੁਝ ਸਮੇਂ ਲਈ ਸ਼ਾਂਤ ਹੋ ਜਾਓ। ਮੈਂ ਬੇਨਤੀ ਵੀ ਕਰਦਾ ਹੁੰਦਾ ਵੀ ਮੋਬਾਈਲ ਹੀ ਘੱਟੋ ਘੱਟ ਸਾਇਲੈਂਟ ਕਰਕੇ ਬਹਿ ਜਾਇਆ ਕਰੋ ਸੰਗਤ ਵਿੱਚ, ਪਰ ਵੱਜਦੇ ਹੀ ਹੋਣਗੇ। ਤੇ ਟਿਊਨਾਂ ਵੀ ਇਹੋ ਜਿਹੀਆਂ ਲਾਈਆਂ ਹੋਣਗੀਆਂ ਵੀ ਜਿੰਨੇ ਬੈਠੇ ਹੋਣਗੇ ਸਾਰਿਆਂ ਦਾ ਧਿਆਨ ਖਿੰਡ ਕੇ ਉਚੇਚੇ ਤੌਰ ਤੇ ਉਸ ਬੰਦੇ ਵੱਲ ਜਾਂਦਾ ਵੀ ਕੋਈ ਖਾਸ ਹੀ ਬੰਦਾ ਆਇਆ, ਉਹਦੇ ਵੱਲ ਵੇਖਦੇ, ਧਿਆਨ ਸਾਰਿਆਂ ਦਾ ਟੁੱਟਦਾ। ਕਹਿਣ ਤੋਂ ਪਹਿਲਾਂ ਛੋਟੀ ਜੀ ਪਰਿਭਾਸ਼ਾ ਜੀ ਮੈਂ ਦਿੱਤੀ ਹੈ, ਜੰਜਾਲ ਤਾਂ ਹੋਰ ਵੀ ਬਹੁਤ ਨੇ। ਮੇਰੇ ਸਾਹਿਬ ਗਰੀਬ ਨਵਾਜ ਪਾਤਸ਼ਾਹ ਕਹਿੰਦੇ ਜਿੱਥੇ ਬੈਠਾ ਉੱਥੇ ਆ ਕੇ ਉੱਥੇ ਜੋਗਾ ਹੀ ਹੋ ਜਾ, ਕੁਝ ਸਮੇਂ ਵਾਸਤੇ ਸਿਰਫ ਉੱਥੇ ਹੀ ਸਮਰਪਣ ਹੋ ਜਾ, ਸਮਰਪਣ ਉਨਾ ਸਮਾਂ ਉੱਥੇ ਹੀ ਸਮਰਪਣ ਹੋ ਜਾ ਆਪਣੇ ਮਾਲਕ ਨੂੰ ਕਿ ਮਹਾਰਾਜ ਜਿੰਨਾ ਸਮਾਂ ਬਿਠਾਇਆ ਹੁਣ ਤੈਨੂੰ ਪੂਰਨ ਤੌਰ ਤੇ ਸਮਰਪਣ। ਕੁਝ ਪਿਆ ਹੋਈ ਜਾਵੇ ਬਾਹਰ, ਏਦਾਂ ਦੀ ਹਾਲਤ। ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਮੇਰੇ ਪੀਰੇ ਦੇ ਮਾਲਕ ਸੁਭਾਸ਼ਾ ਜੀ ਦੀ ਵਾਰ ਦਾ ਕੀਰਤਨ ਹੋ ਰਿਹਾ, ਸ੍ਰੀ ਅਕਾਲ ਤਖ਼ਤ ਸਾਹਿਬ ਤੇ ਬੈਠੇ ਨੇ। ਖ਼ਬਰ ਮਿਲੀ ਹੈ ਗੁਰੂ ਕੇ ਮਹਿਲਾਂ ਚੋਂ, ਮਹਾਰਾਜ ਤੁਹਾਡੇ ਘਰ ਸਾਹਿਬਜ਼ਾਦੇ ਦਾ ਜਨਮ ਹੋਇਆ, ਅਵਤਾਰ ਹੋਇਆ। ਕਿਹੜੇ ਸਾਹਿਬਜ਼ਾਦੇ ਦਾ? ਧੰਨ ਗੁਰੂ ਤੇਗ ਬਹਾਦਰ ਸਾਹਿਬ ਦਾ ਅਵਤਾਰ ਹੋਇਆ। ਤੇ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਸੁਣਦਿਆਂ ਸਾਰ ਉੱਠ ਕੇ ਨਹੀਂ ਦੌੜ ਪਏ ਵੀ ਮੇਰੇ ਕਾਕਾ ਹੋਇਆ ਤੇ ਜਾ ਕੇ ਵੇਖ ਲਵਾਂ। ਉੱਥੇ ਹੀ ਬੈਠੇ ਪਹਿਲਾਂ ਸਾਰਾ ਕੀਰਤਨ ਸੁਣਿਆ, ਆਸਾ ਜੀ ਦੀ ਵਾਰ ਦਾ ਸਮਾਪਤੀ ਹੋਈ, ਅਰਦਾਸ ਹੋਈ, ਫਿਰ ਆਪਣਿਆਂ ਮਹਿਲਾਂ ਵਿੱਚ ਆਏ। ਅੱਜ ਕੋਈ ਸੁਣ ਕੇ ਜਰ ਲਏਗਾ ਇੰਨਾ ਸਮਾਂ ਸੰਗਤ ਚ ਬਹਿ ਜਾਏਗਾ? ਕਿਸੇ ਨੂੰ ਮਿਲਣਾ ਹੀ ਹੋਵੇ ਨਾ, ਆਮ ਸਧਾਰਨ ਜੇ ਵਿਅਕਤੀ ਨੂੰ, ਉਹਨੂੰ ਮਿਲਣ ਵਾਸਤੇ ਵੀ ਦੌੜ ਪੈਂਦਾ। ਗੁਰੂ ਕੀ ਸੰਗਤ ਨੂੰ, ਗੁਰੂ ਕੀ ਹਜ਼ੂਰੀ ਨੂੰ ਏਦਾਂ ਦਾ ਹੀ ਸਮਝਿਆ ਹੋਇਆ ਵੀ ਇੱਥੇ ਤਾਂ ਵਿਹਲਿਆਂ ਦਾ ਹੀ ਕੰਮ ਹੈ ਜਿਹੜੇ ਬੈਠੇ ਨੇ। ਭਾਈ ਜੇ ਬੈਠੇ ਹੋ ਤਾਂ ਪੂਰਨ ਤੌਰ ਤੇ ਸਮਰਪਣ ਹੋ ਕੇ ਬੈਠੋ। ਜਿੰਨਾ ਸਮਾਂ ਬੈਠਣਾ, ਭਾਵੇਂ 15 ਮਿੰਟ ਹੀ ਕਰੋ, ਥਾਮ ਕੇ ਆਏ ਹੋ, 15 ਮਿੰਟ ਗੁਰੂ ਦੇ ਹੀ ਹੋਣੇ ਚਾਹੀਦੇ ਨੇ, ਫਿਰ ਹੋਰ ਨਹੀਂ ਕਿਸੇ ਦਾ ਉਹਦੇ ਵਿੱਚ ਕੋਈ ਸਕਿੰਟ ਵੀ, ਜਿੰਨਾ ਸਮਾਂ ਸਤਿਗੁਰਾਂ ਦੇ ਵਾਸਤੇ ਲੈ ਕੇ ਆਏ। ਸੋ ਖੈਰ ਵਿਚਾਰ ਅੱਗੇ ਹੋਰ ਚੱਲੇਗੀ, ਸਲੋਕ ਚੱਲ ਰਹੇ ਨੇ। ਨੌਵੇਂ ਪਾਤਸ਼ਾਹ ਜੀ ਮਹਾਰਾਜ ਜੀ ਗਲਗੀਧਰ ਨੂੰ ਵੀ ਇੱਕ ਸਲੋਕ ਲਿਖ ਕੇ ਭੇਜ ਰਹੇ ਨੇ, ਉਹਦਾ ਜਵਾਬ ਵੀ ਆਉਣਾ। ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ।